ऐसी है, हमारे पास दो गाड़ियाँ और एक घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह 6472903773 6472903773।
Y Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
और इसी मैं आपको बता दूं कि हमारे ग्रुप एडिटर और सीईओ भी हमारे साथ जुड़ेंगे जो कि लाइव कवरेज लेके आएंगे, आपको सब कुछ बताएंगे। और अभी हमारे साथ वाई मीडिया ग्राउंड जीरो रिपोर्ट को लेकर जुड़ चुके हैं बख्शी जी और उनके साथ अरविंद जी। लेकिन उससे पहले आपको आज के इम्पोर्टेंट स्पॉन्सर्स के बारे में बता देती हूँ, फिर चलते हैं उनकी तरफ। तो आज के हमारे जो स्पॉन्सर्स हैं वो है आईसीआईसीआई बैंक, कैनेडा प्रेजेंट्स बेटवे, वाई मीडिया, बिग शॉट। Sponsored by, this is brought to you by ICICI Bank Canada. More details visit www.icicibank.com. इसी के साथ ही हमें फॉलो कीजिए, कनेक्टेड ऑन फेसबुक, इंस्टाग्राम, टिकटॉक, यूट्यूब, एक्स मीडिया, वाइट शॉट, गेट एक्सक्लूसिव हाईलाइट एंड द पल्स ऑफ द स्पोर्ट्स वर्ल्ड एट योर फिंगरटिप्स। इसी के साथ ही हमारे नेक्स्ट स्पॉन्सर हैं बेटवे, कल टाइटल स्पॉन्सर फॉर वाई मीडिया बिग शॉट एक्सक्लूसिव कवरेज ऑन आईसीसी चैंपियंस ट्रॉफी 2025 एंड आईपीएल 2025। गेट रेडी फॉर एन क्रिकेट बेटिंग एक्सपीरियंस विद बेटवे, जॉइन द एक्शन एंड टर्न योर क्रिकेट नॉलेज इनटू विन, स्टेप अप टू द क्रीज एंड हिट फॉर सिक्स विद बेटवेज यूजर फ्रेंडली प्लेटफॉर्म। अवेलेबल इन ओंटारियो ओनली, मस्ट बी 19 इयर्स ओल्ड टू प्ले, प्लीज प्ले रिस्पॉन्सिबली। इसी के साथ ही हमारे अगले स्पॉन्सर है प्रिंसेस मार्गरेट। By 2050, new cancer cases are projected to rise by 77%. It's why the Princess Margaret is reigniting our commitment to transform cancer outcomes. In quest, we call carry the fire. But we can't achieve this alone. We need your help. Together, let's carry the fire for a world free from the fear of cancer and give every cancer patient brighter tomorrow. इसी के साथ ही हमारे जो अगले sponsor हैं, वो हैं Empire Communities. Empire Communities introduce home that are ready when you are. Buy now and save big with unbeatable prices. You can own a townhouse from the low 500s or a detached house from low at 600s in the Hamilton and Niagara regions. You just have to pay 5% down. Aur isi ke saath hi with 2025 closings ye available hai. Aur isi ke saath hi aapko bata dun that hamare jo agle sponsor hai wo hai Babu Maan Show, an iconic voice of his time, renowned Punjabi artist Babu Maan is bringing the one-man show tour across Canada. This may including a very special stop at Scotiabank Arena or on 17th of May, the one-man show sees him performing songs for his incredible catalog, celebrating more than 20 years as a superstar in Punjabi music and film. Tickets are on sale now for these very special events. Get yours now at LiveNation.com. और इसी के साथ ही आपको बता दूं कि अब हम चलते हैं हमारी वाई मीडिया ग्राउंड जीरो रिपोर्ट की तरफ। जी बख्शी जी, कैसे हैं आप?
बिल्कुल जी, मैं बहुत बढ़िया।
और हमारे साथ अरविंद जी भी जुड़ चुके हैं। जी अरविंद जी, आप भी कैसे हैं?
बहुत बढ़िया जी, बहुत बढ़िया। थैंक यू सो मच आरजे नूर जी। बख्शी साहब, स्वागत है थोड़ा रेडियो वाई ते। बिल्कुल, साढ़े दर्शकों का स्वागत करना चाहते हैं जी। जरूर है जी, पंजाब दी खबर, खास की पंजाब दी खबर दे विच जरूर पोलिटिकली, सोशल ते जिहड़ा कि आम लोगों दी जिहड़ियां खबर है असीं लैके आने हैं, डिस्कशन की जाती है एक घंटे के दौरान। बख्शी साहब जरूर है जी, अमृतपाल भाई, अमृतपाल कहा जाता कई वालों, कई इन्होंने जेडे समर्थक है। अमृतपाल एक अगर देखा जाए बहुत वड्डी मैंडेट खंडूर साहब, श्री खंडूर साहब तो लैके आए सी, उन्होंने 54 दिन की लीव दी गई हैगी है। सेंटर ने इनफॉर्म किया ऑनरेबल हाई कोर्ट नगर लीव तो दी है लेकिन कोई रिलीफ नहीं मिले है, जरूर यह खबर निकल के आनी है, ए बारे जानकारी दो साडे दर्शकों नूं। जी बख्शी साहब,
बिल्कुल बिल्कुल अरविंद जी, ਮਤਲਬ ਰਿਲੀਫ ਜਿਹੜੀ ਆ ਉਹਨਾਂ ਨੂੰ ਮਿਲੀ ਹੈ ਉਹ ਮਿਲੀ ਹੈ ਸਦਨ ਤੋਂ, ਮਤਲਬ ਕਹਿ ਸਕਦੇ ਹਾਂ ਕਿ ਜਿਵੇਂ ਉਹਨਾਂ ਦੀ ਤਲਵਾਰ ਲਟਕ ਰਹੀ ਸੀ ਕਿ 60 ਦਿਨ ਦੀ ਗੈਰ ਹਾਜ਼ਰੀ ਤੋਂ ਬਾਅਦ ਉਹਨਾਂ ਦੀ ਮੈਂਬਰਸ਼ਿਪ ਜਿਹੜੀ ਸੀ ਉਹ ਰੱਦ ਹੋ ਸਕਦੀ ਸੀ, ਘੱਟੋ ਘੱਟ ਉਸ ਚੀਜ਼ ਦੇ ਉੱਤੇ ਲਗਾਮ ਜਿਹੜੀ ਆ ਉਹ ਫਿਲਹਾਲ ਦੀ ਘੜੀ ਲੱਗ ਗਈ ਆ, ਉਹਨਾਂ ਨੂੰ ਜਿਹੜੀ ਲੀਵ ਜਿਹੜੀ ਹੈਗੀ ਉਹ ਸੰਸਦ ਦੇ ਵੱਲੋਂ ਹੀ ਜਿਹੜੀ ਹੈ। ਤੇ ਜਿਵੇਂ ਕਿ ਪਹਿਲਾਂ ਉਹਨਾਂ ਦੇ ਵਕੀਲਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਉਹਨਾਂ ਨੂੰ ਘੱਟੋ ਘੱਟ 2 ਮਹੀਨੇ ਦੀ ਜਿਹੜੀ ਆ ਉਹ ਪੈਰੋਲ ਦਿੱਤੀ ਜਾਵੇ, ਬਟ ਉਹ ਪੈਰੋਲ ਜਿਹੜੀ ਆ ਉਹ ਗਰਾਂਟਿਡ ਜਿਹੜੀ ਆ ਨਹੀਂ ਹੋ ਪਾਈ। ਮੈਂ ਜਿਵੇਂ ਗੱਲ ਕਰਾਂ ਤਾਂ ਕੇਂਦਰ ਸਰਕਾਰ ਨੇ ਪੰਜਾਬ ਦੇ ਹਰਿਆਣਾ ਹਾਈ ਕੋਰਟ ਨੂੰ ਸੂਚਿਤ ਕੀਤਾ ਕਿ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਪਾਲ ਸਿੰਘ ਨੂੰ ਲੋਕ ਸਭਾ ਸੈਸ਼ਨ ਤੋਂ 54 ਦਿਨ ਦੀ ਛੁੱਟੀ ਦਿੱਤੀ ਗਈ ਹੈ। ਇਹ ਜਾਣਕਾਰੀ ਚੀਫ਼ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਸੁਮਿਤ ਗੋਇਲ ਦੀ ਡਿਵੀਜ਼ਨ ਬੈਂਚ ਸਾਹਮਣੇ ਦਿੱਤੀ ਗਈ। ਇਹ ਫੈਸਲਾ ਅਜਿਹੇ ਸਮੇਂ ਚ ਆਇਆ ਜਦੋਂ ਲੋਕ ਸਭਾ ਸਪੀਕਰ ਨੇ ਸੰਸਦ ਮੈਂਬਰਾਂ ਦੀਆਂ ਛੁੱਟੀਆਂ ਦੇ ਮਾਮਲੇ ਦੇ ਵਿਚ 15 ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ। ਵਧੀਕ ਸਲੈਸਟਰ ਜਨਰਲ ਸਤਿਆਪਾਲ ਜੈਨ ਤੇ ਵਕੀਲ ਧੀਰਜ ਜੈਨ ਨੇ 11 ਮਾਰਚ ਨੂੰ ਲੋਕ ਸਭਾ ਸਕੱਤਰੇ ਚ ਜਾਰੀ ਕੀਤੇ ਇਕ ਪੱਤਰ ਅਦਾਲਤ ਨੂੰ ਸੌਂਪਿਆ ਸੀ। ਇਸ ਵਿਚ ਅਮਿਤਪਾਲ ਸਿੰਘ ਨੂੰ 24 ਜੂਨ ਤੋਂ 2 ਜੁਲਾਈ, 22 ਜੁਲਾਈ ਤੋਂ 9 ਅਗਸਤ, 25 ਨਵੰਬਰ ਤੋਂ 20 ਦਸੰਬਰ 2024 ਤੱਕ ਗੈਰ ਹਾਜ਼ਰੀ ਦੀ ਛੁੱਟੀ ਦਿੱਤੀ ਗਈ ਹੈ। ਦੱਸਦੀ ਕਿ ਪੰਜਾਬ ਸਰਕਾਰ ਨੇ ਕਿਹਾ ਕਿ ਸੁਪਰੀਮ ਕੋਰਟ ਨੇ 1966 ਦੇ ਅੰਦਾਨ ਨਵਿਆਰ ਬਨਾਮ ਮਦਰਾਸ ਸਰਕਾਰ ਕੇਸ ਦੇ ਅਤੇ 1975 ਦੇ ਇੰਦਰਾ ਗਾਂਧੀ ਬਨਾਮ ਰਾਜ ਨਾਰਾਇਣ ਕੇਸ ਵਿਚ ਸਪਸ਼ਟ ਕਰ ਦਿੱਤਾ ਕਿ ਰੋਕਥਾਮ ਹਿਰਾਸਤ ਦੌਰਾਨ ਉਹ ਲੋਕ ਸਭਾ ਸੈਸ਼ਨ ਵਿਚ ਸ਼ਾਮਲ ਨਹੀਂ ਹੋ ਸਕਦੇ। ਐਮ ਪੀ ਲੈਂਡ ਫੰਡ ਦੇ ਮਾਮਲੇ ਦੇ ਵਿਚ ਹਾਈਕੋਰਟ ਨੇ ਅਮਿਤਪਾਲ ਦੇ ਵਕੀਲ ਨੂੰ ਕਿਹਾ ਕਿ ਉਹ ਇਸ ਮਸਲੇ ਵਿਚ ਲੋਕ ਸਭਾ ਸਪੀਕਰ ਨੂੰ ਪ੍ਰਤੀਨਿਧਤਾ ਦੇ ਸਕਦੇ ਹਨ। ਇਹ ਸਪਸ਼ਟ ਹੈ ਕਿ ਜਿੰਨਾ ਚਿਰ ਅਮਿਤਪਾਲ ਸਿੰਘ ਰੋਕਥਾਮ ਹਿਰਾਸਤ ਵਿਚ ਹੈ ਉਹ ਲੋਕ ਸਭਾ ਸੈਸ਼ਨ ਵਿਚ ਸ਼ਾਮਲ ਨਹੀਂ ਹੋ ਸਕਣਗੇ। ਸਾਫ਼ ਹੈ ਜਿਸ ਤਰ੍ਹਾਂ ਕਿਆਸਕਾਰੀਆਂ ਲੱਗ ਰਹੀਆਂ ਸਨ ਕਿ ਅਮਿਤਪਾਲ ਜਿਹੜੇ ਨੇ ਉਹ ਸਦਨ ਦੇ ਵਿਚ ਜਾਣ ਨੂੰ ਲੈ ਕੇ ਇਕ ਰਿਲੀਫ ਜਿਹੜੀ ਹੈ ਉਹ ਕੋਰਟ ਤੋਂ ਲੈ ਸਕਦੇ ਨੇ। ਫਿਲਹਾਲ ਦੀ ਜਿਹੜੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਸਦੇ ਉੱਤੇ ਜਿਹੜੀ ਹੈ ਫਿਲਹਾਲ ਰੋਕ ਜਿਹੜੀ ਹੈ ਉਹ ਲਗਾ ਦਿੱਤੀ ਹੈ, ਕਿਉਂਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਦੇ ਵੱਲੋਂ ਇਕ ਲੈਟਰ ਜਿਹੜਾ ਉਹ ਜਾਰੀ ਕਰਕੇ ਅਦਾਲਤ ਨੂੰ ਸੂਚਿਤ ਕੀਤਾ ਗਿਆ ਕਿ ਉਹਨਾਂ ਦੀ ਜਿਹੜੀ 54 ਦਿਨ ਦੀ ਛੁੱਟੀ ਸੀ ਉਹ ਮਨਜ਼ੂਰ ਕਰ ਦਿੱਤੀ ਗਈ ਹੈ। ਉਹਨਾਂ ਦੀ ਹੁਣ ਘੱਟੋ ਘੱਟ ਉਹਨਾਂ ਦੀ ਜਿਹੜੀ ਸਦੱਸਤਾ ਜਿਹੜੀ ਹੈਗੀ ਹੈ ਉਹ ਫਿਲਹਾਲ ਨਹੀਂ ਜਾਏਗੀ, ਉਹ ਮੈਂਬਰ ਪਾਰਲੀਮੈਂਟ ਬਣੇ ਰਹਿਣਗੇ। ਪਰ ਉਹਨਾਂ ਦੇ ਵਕੀਲਾਂ ਦੇ ਵੱਲੋਂ ਜਿਸ ਤਰ੍ਹਾਂ ਕਿਹਾ ਜਾ ਰਿਹਾ ਸੀ ਕਿ ਕਿਉਂਕਿ ਲਗਭਗ 19 ਲੱਖ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ ਤੇ ਵੱਡੀ ਤਾਦਾਦ ਦੇ ਵਿਚ ਖਡੂਰ ਸਾਹਿਬ ਤੋਂ ਲੋਕਾਂ ਨੇ ਉਨ੍ਹਾਂ ਨੂੰ ਜਿਤਾ ਕੇ ਸਦਨ ਦੇ ਵਿਚ ਵੀ ਭੇਜਿਆ ਸੀ ਤੇ ਉਹਨਾਂ ਦੇ ਮਸਲਿਆਂ ਨੂੰ ਲੋਕ ਸਭਾ ਦੇ ਵਿਚ ਚੁੱਕਣ ਦੀ ਗੱਲ ਕਹੀ ਗਈ। ਉਨ੍ਹਾਂ ਦੇ ਬਹੁਤ ਸਾਰੇ ਜਿਹੜੇ ਕੰਮ ਜੋ ਫੰਡ ਨੇ, ਕਿਉਂਕਿ ਹਰ ਇਕ ਐਮ ਪੀ ਨੂੰ ਜਿਹੜੇ ਆ ਉਹ ਫੰਡ ਦਿੱਤਾ ਜਾਂਦਾ ਹੈ 5 ਕਰੋੜ ਰੁਪਏ ਦਾ ਇੱਕ ਸਾਲ ਦਾ, ਤੇ ਉਨ੍ਹਾਂ ਫੰਡਾਂ ਨੂੰ ਵੀ ਉਹ ਨਹੀਂ ਲਗਾ ਪਾ ਰਹੇ ਤੇ ਉਨ੍ਹਾਂ ਦੇ ਜਿਹੜੇ ਕੰਮ ਨੇ ਉਹ ਰੁਕੇ ਹੋਏ ਨੇ। ਤਾਂ ਇਸ ਨੂੰ ਲੈ ਕੇ ਵੀ ਜਿਹੜਾ ਹੈਗਾ ਮਤਲਬ ਕੀ ਵੱਲੋਂ ਕਿਹਾ ਗਿਆ ਸੀ ਕਿ ਘੱਟੋ ਘੱਟ ਇਸ ਦੀ ਜਿਹੜੀ ਜਾਣਕਾਰੀ ਹੈਗੀ ਹੈ ਉਹ ਇਸ ਤਰ੍ਹਾਂ ਹੋਣਾ ਚਾਹੀਦਾ ਕਿ ਉਨ੍ਹਾਂ ਨੂੰ ਕਿਹਾ ਜਾਵੇ ਕਿ ਘੱਟੋ ਘੱਟ ਕਿਸੇ ਇੱਕ ਬੰਦੇ ਨੂੰ ਅਪੁਆਇੰਟ ਕੀਤਾ ਜਾਵੇ ਤਾਂ ਜੋ ਖਡੂਰ ਸਾਹਿਬ ਦੇ ਹਲਕੇ ਦੇ ਜਿਹੜੇ ਕੰਮ ਨੇ ਉਹ ਹੋ ਸਕਣ। ਇਸ ਨੂੰ ਲੈ ਕੇ ਜਿਹੜੀ ਬੈਂਚ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਲੋਕ ਸਭਾ ਦੇ ਸਪੀਕਰ ਨਾਲ ਇਸ ਸਬੰਧੀ ਗੱਲਬਾਤ ਕਰ ਸਕਦੇ ਹੋ ਤੇ ਜੋ ਕੰਮ ਹੈ ਤੁਸੀਂ ਉਹਨਾਂ ਦੇ ਥਰੂ ਜਿਹੜਾ ਹੈਗਾ ਉਹਨਾਂ ਦੀ ਪ੍ਰਤੀਨਿਧਤਾ ਦੇ ਥਰੂ ਜਿਹੜਾ ਤੁਸੀਂ ਆਪਣਾ ਕੰਮ ਜਿਹੜਾ ਆਪਣੀ ਗੱਲ ਦੱਸ ਕੇ ਇਸਦਾ ਵੀ ਜਿਹੜਾ ਸੋਲੂਸ਼ਨ ਤੁਸੀਂ ਕਰ ਸਕਦੇ ਹੋ। ਫਿਲਹਾਲ ਹਰਿਆਣਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਤਾਂ ਭਾਵੇਂ ਮਨਾ ਕਰ ਦਿੱਤਾ, ਇੱਕ ਆਪਸ਼ਨ ਜਿਹੜੀ ਹੈ ਉਹਨਾਂ ਕੋਲ ਹੋਰ ਰਹੇਗੀ, ਉਹ ਹੈਗੀ ਸੁਪਰੀਮ ਕੋਰਟ ਦੀ। ਸੁਪਰੀਮ ਕੋਰਟ ਦੇ ਵਿਚ ਉਹ ਕਿਸ ਤਰ੍ਹਾਂ ਆਪਣੀ ਅੱਗੇ ਅਪੀਲ ਪਾਉਂਦੇ ਆ ਜਾਂ ਨਹੀਂ ਪਾਉਂਦੇ, ਕਿਉਂਕਿ ਕੇਂਦਰ ਨੇ ਸਾਫ਼ ਕੀਤਾ ਕਿ ਕੇਂਦਰ ਨੇ ਸਾਫ਼ ਇੱਥੋਂ ਦਾ ਕਿਹਾ ਕਿ ਉਹਨਾਂ ਨੂੰ ਅਸੀਂ ਛੁੱਟੀ ਦੇ ਦਿੱਤੀ ਹੈ ਤੇ ਜਿਸ ਕਰਕੇ ਉਹਨਾਂ ਦੀ ਸਦੱਸਤਾ ਜਿਹੜੀ ਆ ਉਹ ਨਹੀਂ ਜਾਏਗੀ, ਕਿਉਂਕਿ ਜਿਹੜੀ ਅਪੀਲ ਪਾਈ ਗਈ ਸੀ ਉਹ ਇਸੇ ਕਰਕੇ ਪਾਈ ਗਈ ਸੀ ਕਿ ਜੇਕਰ ਉਹ ਸ਼ਾਮਲ ਨਹੀਂ ਹੁੰਦੇ ਜਿਹੜੀ ਲੋਕ ਸਭਾ ਸੈਸ਼ਨ ਜਿਹੜਾ ਚੱਲ ਰਿਹਾ ਤਾਂ ਉਹਨਾਂ ਦੀ ਸਦੱਸਤਾ ਜਿਹੜੀ ਹੈ ਉਹ ਖਾਰਜ ਕੀਤੀ ਜਾ ਸਕਦੀ ਹੈ। ਤੇ ਹੁਣ ਉਹ ਜਿਵੇਂ ਕਿ ਕੇਂਦਰ ਸਰਕਾਰ ਨੇ ਵੀ ਮੰਨ ਲਿਆ ਕਿ ਉਹਨਾਂ ਦੀ ਜਿਹੜੀ ਸਦੱਸਤਾ ਜਿਹੜੀ ਹੈਗੀ ਉਹ ਖਾਰਜ ਨਹੀਂ ਹੋਏਗੀ, ਤਾਂ ਸਾਫ਼ ਹੈ ਕਿ ਚਾਂਸਿਸ ਜਿਹੜੇ ਨੇ ਹੁਣ ਅੰਮ੍ਰਿਤਪਾਲ ਉਹਨਾਂ ਦੇ ਬਾਹਰ ਆਉਣ ਦੇ ਬਹੁਤ ਘੱਟ ਜਿਹੜੇ ਆ ਉਹ ਨਜ਼ਰ ਆ ਰਹੇ ਨੇ, ਕਿਉਂਕਿ ਜਿਸ ਤਰ੍ਹਾਂ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਉਹ ਜੇਲ੍ਹ ਦੇ ਵਿਚ ਬੰਦ ਨੇ ਤੇ ਕਿਆਸਕਾਰੀਆਂ ਸਨ ਕਿ ਸ਼ਾਇਦ ਇਸ ਮਾਧਿਅਮ ਦੇ ਰਾਹੀਂ ਉਹ 1 ਜਾਂ 2 ਦਿਨ ਆਪਣੇ ਹਲਕੇ ਦੇ ਵਿਚ ਵੀ ਜਿਹੜਾ ਉਹ ਆ ਸਕਦੇ ਨੇ, ਕਿਉਂਕਿ ਉਹਨਾਂ ਨੇ ਜੇਕਰ ਹਲਕੇ ਦੀ ਗੱਲ ਕਰੀਏ ਤਾਂ ਉਹਨਾਂ ਦੇ ਪਿਤਾ ਤਰਸਿੰਘ ਸਿੰਘ ਅਤੇ ਜਿਹੜੇ ਮੋਗਾ ਦੇ ਚਾਟੋ ਜਿਹੜੇ ਐਮ ਪੀ ਚੁਣ ਕੇ ਆਏ ਸਨ ਖਾਲਸਾ ਜੀ, ਤਾਂ ਉਹਨਾਂ ਦੇ ਵੱਲੋਂ ਇੱਕ ਪਾਰਟੀ ਦਾ ਗਠਨ ਕੀਤਾ ਜਾ ਰਿਹਾ ਕੀਤਾ ਗਿਆ ਸੀ ਪਿਛਲੇ ਦਿਨੀ, ਅਤੇ ਕਿਆਸਕਾਰੀਆਂ ਹੁਣ ਇਹ ਵੀ ਲਗਾਈਆਂ ਜਾ ਰਹੀਆਂ ਸਨ ਜੇਕਰ ਇਹ ਬਾਹਰ ਆਉਂਦੇ ਨੇ ਤਾਂ ਉਹ ਆਪਣੀ ਪਾਰਟੀ ਨੂੰ ਵੀ ਜਿਹੜਾ ਉਹ ਹੁਲਾਰਾ ਦੇ ਸਕਦੇ ਨੇ ਤੇ ਪੰਜਾਬ ਦੇ ਵਿਚ ਉਹਨਾਂ ਦੀ ਪਾਰਟੀ ਨੂੰ ਜਿਹੜਾ ਹੈਗਾ ਬਦਲ ਦੇ ਤੌਰ ਤੇ ਵੀ ਜਿਹੜਾ ਸੀ ਉਹ ਦੇਖਿਆ ਜਾ ਰਿਹਾ ਸੀ ਸਿਮਰਨਜੀਤ ਸਿੰਘ ਮਾਨ ਦੇ ਤੌਰ ਤੇ, ਕਿਉਂਕਿ ਸਿਮਰਨਜੀਤ ਸਿੰਘ ਮਾਨ ਹੀ ਹਮੇਸ਼ਾ ਜਿਹੜੇ ਨੇ ਉਹ ਉਹਨਾਂ ਦੇ ਬਿਆਨ ਜਿਹੜੇ ਨੇ ਕਾਫੀ ਸਖ਼ਤ ਜਿਹੜੇ ਉਹ ਨਜ਼ਰ ਆਉਂਦੇ ਨੇ ਤੇ ਪਰ ਪਿਛਲੇ ਕੁਛ ਸਮੇਂ ਦੇ ਵਿਚ ਜਿਸ ਤਰ੍ਹਾਂ ਅੰਮ੍ਰਿਤਪਾਲ ਹੋਰੀ ਉਭਰ ਕੇ ਸਾਹਮਣੇ ਆਏ ਨੇ, ਕਿਉਂਕਿ ਖਾਲਸਾ ਜੀ ਆਪਣੀ ਜਗ੍ਹਾ ਤੋਂ ਸੀਟ ਜਿੱਤੇ ਤੇ ਅੰਮ੍ਰਿਤਪਾਲ ਖੜੂਰ ਸਾਹਿਬ ਤੋਂ ਜਿਹੜੀ ਸੀਟ ਜਿੱਤੇ ਨੇ ਤਾਂ ਸਾਫ਼ ਹੈ ਕਿ ਇਹਨਾਂ ਦੋਨਾਂ ਐਮਪੀ ਦੇ ਵੱਲੋਂ ਜਿਹੜੀ ਪਾਰਟੀ ਦਾ ਜਦੋਂ ਗਠਨ ਕੀਤਾ ਗਿਆ ਤਾਂ ਲੋਕ ਜਿਹੜੇ ਸਨ ਪੰਜਾਬ ਦੇ ਖਾਸ ਕਰਕੇ ਜਿਹੜੇ ਥੋੜੇ ਜਿਹਾ ਵੀ ਆਪਾਂ ਕਹਿ ਸਕਦੇ ਹਾਂ ਕਿ ਕੱਟੜਪੰਥੀ ਸੋਚ ਦੇ ਨਾਲ ਬਿਲੋਂਗ ਕਰਦੇ ਨੇ ਉਹ ਇਹਨਾਂ ਪਾਰਟੀ ਦੇ ਨਾਲ ਜੁੜ ਕੇ ਇੱਕ ਵੱਖਰਾ ਦਲ ਬਣਾਉਣ ਦੀ ਕੋਸ਼ਿਸ਼ ਵੀ ਕਰ ਰਹੇ ਸਨ। ਦੂਜੇ ਪਾਸੇ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਤਾਂ ਇਸ ਸਮੇਂ ਹਾਲਾਤ ਜਿਹੜੇ ਨੇ ਉਹ ਕੀ ਚੱਲ ਰਹੇ ਨੇ, ਭਾਵੇਂ ਕਿ ਭਰਤੀ ਅਭਿਆਨ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਆਪਣੇ ਤੌਰ ਤੇ ਸ਼ੁਰੂ ਕੀਤਾ ਗਿਆ ਪਰ ਜਿਹੜਾ ਪਿੱਛਾ ਜਿਹੜਾ ਹੈਗਾ ਉਹਨਾਂ ਦਾ ਮਤਲਬ ਜਿਹੜੇ ਸਵਾਲ ਜਿਹੜੇ ਨੇ ਉਹਨਾਂ ਦਾ ਉਹ ਪਿੱਛਾ ਜਿਹੜਾ ਉਹ ਛੱਡ ਨਹੀਂ ਰਹੇ ਨੇ ਤੇ ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਪੰਜਾਬ ਦੀ ਰਾਜਨੀਤੀ ਦੇ ਵਿੱਚ ਕੀ ਨਵਾਂ ਜਿਹੜਾ ਉਹ ਦੇਖਣ ਨੂੰ ਮਿਲੂਗਾ। ਪਰ ਫਿਲਹਾਲ ਖਬਰ ਜਿਹੜੀ ਸੀ ਅੰਮ੍ਰਿਤਪਾਲ ਦੀ ਗੱਲ ਕਰ ਰਹੇ ਸੀ ਤਾਂ ਅੰਮ੍ਰਿਤਪਾਲ ਨੂੰ ਉਹਨਾਂ ਦੀ ਸਦੱਸਤਾ ਰੱਦ ਜਿਹੜੀ ਆ ਉਹ ਨਹੀਂ ਹੋਏਗੀ ਪਰ ਉਹ ਜੇਲ੍ਹ ਤੋਂ ਵੀ ਬਾਹਰ ਨਹੀਂ ਆਉਣਗੇ। ਜੀ ਅਮਰਿੰਦਰ ਜੀ
ਜੀ ਬਿਲਕੁਲ ਹੈ ਜੀ, ਪਰ ਪਾਰਲੀਮੈਂਟ ਦੇ ਵਿੱਚ ਕਦੋਂ ਜੁਆਇਨ ਕਰੂੰਗੇ ਇਹ ਇਹਦੇ ਕੁਐਸਚਨ ਮਾਰਕ ਹੈਗੇ ਆ, ਕਿਉਂਕਿ ਆਲਮੋਸਟ ਕਈ ਸੈਸ਼ਨਸ ਨਿਕਲ ਚੁੱਕੇ ਹੈਗੇ ਆ ਤੇ ਜ਼ਰੂਰ ਹੈ ਜੀ ਪਾਰਲੀਮੈਂਟ ਦੇ ਵਿੱਚ ਪਾਰਟੀਸਪੇਟ ਕੋਈ ਵੀ ਪਾਰਲੀਮੈਂਟੇਰੀਅਨ ਕਰਦਾ ਹੈਗਾ ਤਾਂ ਉਹ ਇੰਪੈਕਟ ਕਰਦਾ ਉੱਥੇ ਦੇ ਰੀਜਨ, ਉੱਥੇ ਦੇ ਇਲਾਕੇ ਦੀ ਜੋ ਗੱਲ ਕਰਨੀ ਹੈ ਕੁਐਸਚਨ ਆਊਟ ਕਰਨਾ ਹੈਗਾ ਤਾਂ ਸਰਕਾਰ ਨੂੰ ਰਿਸਪੈਕਟਿਡ ਸਰਕਾਰ ਨੂੰ ਕੁਐਸਚਨ ਕਰਨੇ ਹੀ ਪੈਂਦੇ ਹੈਗੇ ਆ। ਜ਼ਰੂਰ ਹੈ ਜੀ ਡੈਮੋਕ੍ਰੇਸੀ ਦਾ ਇਹੋ ਫਲਸਰੂਪ ਜਿਹੜਾ ਹੈਗਾ ਇੰਪੋਰਟੈਂਸ ਹੈ, ਲੇਕਿਨ ਲੇਕਿਨ ਇਹਦੇ ਇਹਦੇ ਵੀ ਦੋ ਪੱਖ ਹੈਗੇ, ਕਾਰਨ ਕੀ ਹੈਗੇ ਆ ਇਹ ਜ਼ਰੂਰ ਦੇਖਿਆ ਜਾਊਗਾ। ਦੂਸਰੀ ਗੱਲ ਮੈਂ ਬਖਸ਼ ਸਾਹਿਬ ਜ਼ਰੂਰ ਪੁੱਛਣਾ ਚਾਹੂੰਗਾ, ਬਲਡੋਜ਼ਰ ਐਕਸ਼ਨ ਹੁਣ ਪੰਜਾਬ ਵੀ ਮੈਨੂੰ ਲੱਗਦਾ ਕਿ ਬਲਡੋਜ਼ਰਾਂ ਦਾ ਇੱਕ ਐਕਸ਼ਨ ਬਣ ਚੁੱਕਿਆ ਹੈਗਾ। ਹੁਣ ਸੀਐਮ ਭਗਵੰਤ ਮਾਨ ਸਾਹਿਬ ਆਪਣਾ ਨਾਂ ਰੱਖਣਾ ਚਾਹੁੰਦੇ ਬਲਡੋਜ਼ਰ, ਕਿਉਂਕਿ ਬਲਡੋਜ਼ਰ ਮਾਮਾ ਸ਼ਿਵਰਾਜ ਸਿੰਘ ਚੌਹਾਨ ਸਾਹਿਬ ਜਿਹੜੇ ਹੁਣ ਮੌਜੂਦਾ ਐਗਰੀਕਲਚਰ ਮਿਨਿਸਟਰ ਉਹ ਬਹੁਤ ਮਸ਼ਹੂਰ ਹੋਏ ਸੀ ਮੱਧਿਆ ਪ੍ਰਦੇਸ਼ ਦੇ ਵਿੱਚ, ਫੇਰ ਮੱਧਿਆ ਪ੍ਰਦੇਸ਼ ਦੇ ਹੁਣ ਮੌਜੂਦਾ ਜਿਹੜੇ ਚੀਫ ਮਿਨਿਸਟਰ ਹੈਗੇ ਆ ਮੋਹਨ ਯਾਦਵ ਜੀ ਉਹ ਵੀ ਬਹੁਤ ਮਸ਼ਹੂਰ ਹੋਏ ਹੋਏ ਆ ਤੇ ਸਭ ਤੋਂ ਪਹਿਲਾਂ ਜਿਹੜਾ ਅਗਰ ਜਿਨ੍ਹਾਂ ਨੇ ਸਟਾਰਟ ਕੀਤਾ ਬਲਡੋਜ਼ਰ ਬਾਬਾ ਉਹਨਾਂ ਨੂੰ ਕਿਹਾ ਜਾਂਦਾ ਯੋਗੀ ਆਦਿੱਤਿਆਨਾਥ, ਯੋਗੀ ਆਦਿੱਤਿਆਨਾਥ ਖਾਸ ਕੇ ਸਾਡੇ ਜਿਹੜੇ ਪੰਜਾਬ ਦੇ ਕਈ ਅਗਰ ਦੇਖਿਆ ਜਾਵੇ ਜਿਹੜੇ ਖਾਸ ਕੇ ਪਿੰਡਾਂ ਦੇ ਵਿੱਚ ਹੈਗੇ ਜ਼ਿਮੀਦਾਰਾਂ ਦੇ ਵਿੱਚ ਜ਼ਿਮੀਦਾਰਾਂ ਫੈਮਿਲੀਆਂ ਦੇ ਵਿੱਚ ਹੈਗੇ ਆ ਉਹ ਜ਼ਿਆਦਾ ਪਸੰਦ ਕਰਦੇ ਇਸ ਤਰ੍ਹਾਂ ਦੇ ਐਕਸ਼ਨ ਨੂੰ, ਜ਼ਿਆਦਾਤਰ ਪੰਜਾਬ ਦੇ ਲੋਕੀ ਯੂਪੀ ਦੇ ਇਸ ਤਰ੍ਹਾਂ ਦੇ ਜਸਟਿਸ ਸਿਸਟਮ ਨੂੰ ਐਕਸ਼ਨ ਕਰਦੇ ਆ। ਪੰਜਾਬ ਦੇ ਲੋਕ ਜ਼ਿਆਦਾਤਰ ਅੱਜ ਪੀੜਿਤ ਹੈਗੇ ਆ ਡਰੱਗ ਪੈਡਲਰਸ ਡਰੱਗ ਸਮਗਲਰਸ, ਲੇਕਿਨ ਸਾਡੀ ਰਿਸਪੈਕਟਡ ਜਿਹੜੀ ਸਰਕਾਰ ਨੇ ਬਲਡੋਜ਼ਰ ਐਕਸ਼ਨ ਦੀ ਗੱਲਬਾਤ ਕੀਤੀ ਸੀ, ਅਸੀਂ ਕੱਲ ਹੀ ਅਗਰ ਦੇਖਿਆ ਜਾਵੇ ਪਿਛਲੇ ਦੋ ਦਿਨ ਤੋਂ ਅਸੀਂ ਗੱਲਬਾਤ ਕਰ ਰਹੇ ਸੀ ਕਿ ਜਿਹੜਾ ਬਲਡੋਜ਼ਰ ਐਕਸ਼ਨ ਹੋ ਚੁੱਕਿਆ ਹੈਗਾ ਇਹ ਓਨੇਬਲ ਕੋਰਟ ਕੋਈ ਨਾ ਕੋਈ ਇਹਦੇ ਤੇ ਗੱਲਬਾਤ ਕਰ ਸਕਦਾ ਹੈਗਾ। ਹਰਪਾਲ ਚੀਮਾ ਸਾਹਿਬ ਦੀ ਜਿਹੜੀ ਪ੍ਰੈਸ ਕਾਨਫਰੰਸ ਹੋਈ ਉਹਦੇ ਵਿੱਚ ਦਸਤਾਵੇਜ਼ ਦਿੱਤੇ ਗਏ, ਇੰਨੀਆਂ ਅਰੈਸਟ ਕੀਤੀਆਂ ਗਈਆਂ ਹੈਗੀਆਂ ਤੇ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਚੱਲ ਰਹੀ ਹੈਗੀ ਆ ਕੋਰਟ ਦੀ ਇੱਕ ਫਟਕਾਰ ਮੈਨੂੰ ਲੱਗਦਾ ਹੈਗਾ ਲੱਗੀ ਹੈ ਤੇ 25 ਤਰੀਕ ਨੂੰ ਦੁਬਾਰਾ ਇਹਦੀ ਜਿਹੜੀ ਹੈਗੀ ਹੈ 25 ਮਾਰਚ ਨੂੰ ਦੁਬਾਰਾ ਜਿਹੜੀ ਹੈਗੀ ਹੈ ਸੁਣਵਾਈ ਹੋਣੀ ਹੈਗੀ ਹੈ, ਇਸ਼ੂ ਨੋਟਿਸ ਕੀਤਾ ਗਿਆ ਪੰਜਾਬ ਸਰਕਾਰ ਨੂੰ, ਇਹਦੇ ਬਾਰੇ ਜਾਣਕਾਰੀ ਦਿਓ ਸਾਡੇ ਦਰਸ਼ਕਾਂ ਨੂੰ। ਜੀ ਬਖਸ਼ ਸਾਹਿਬ
ਬਿਲਕੁਲ ਅਰਵਿੰਦ ਜੀ, ਜੇਕਰ ਆਪਾਂ ਗੱਲ ਕਰ ਰਹੇ ਹਾਂ ਬੁਲਡੋਜ਼ਰ ਐਕਸ਼ਨ ਦੀ ਤਾਂ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਪਿਛਲੇ ਕਾਫੀ ਦਿਨਾਂ ਤੋਂ ਇਸ ਸਬੰਧੀ ਖਾਸ ਕੇ ਗੱਲ ਕਰ ਰਹੇ ਸੀ ਕਿ ਜਿਹੜਾ ਬੁਲਡੋਜ਼ਰ ਐਕਸ਼ਨ ਜਿਹੜਾ ਹੈਗਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਉਸਨੂੰ ਚੈਲੰਜ ਜਿਹੜਾ ਹੈਗਾ ਉਹ ਕੀਤਾ ਜਾ ਸਕਦਾ ਤੇ ਉਸ ਤੋਂ ਬਾਅਦ ਜਿਹੜੀ ਹੈ ਪੰਜਾਬ ਸਰਕਾਰ ਦੇ ਵੱਲ ਜਿਸ ਤਰ੍ਹਾਂ ਦੀ ਐਕਸ਼ਨ ਲਏ ਜਾ ਰਹੇ ਨੇ ਉਸ ਤੇ ਜਿਹੜੀ ਹੈ ਉਹ ਰੋਕ ਜਿਹੜੀ ਆਪਾਂ ਨੂੰ ਦੇਖਣ ਨੂੰ ਜਿਹੜੀ ਹੈ ਉਹ ਜ਼ਰੂਰ ਮਿਲੇਗੀ। ਕੁਛ ਇਸੀ ਤਰ੍ਹਾਂ ਦਾ ਅੱਜ ਮਾਮਲਾ ਜਿਹੜਾ ਹੈਗਾ ਉਹ ਵੇਖਣ ਨੂੰ ਮਿਲਿਆ ਜਦੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿੱਚ ਇੱਕ ਅਪੀਲ ਜਿਹੜੀ ਹੈਗੀ ਆ ਉਹ ਪਾਈ ਗਈ ਹੈ। ਉਸ ਤੋਂ ਬਾਅਦ ਜਿਹੜਾ ਹੈਗਾ ਸਰਕਾਰ ਨੇ ਜਵਾਬ ਜਿਹੜਾ ਹੈਗਾ ਉਹ ਮੰਗਿਆ ਆਪਣਾ ਪੰਜਾਬ ਸਰਕਾਰ ਤੋਂ, ਕਿਉਂਕਿ ਪਿਛਲੇ ਜੇਕਰ ਕੁਛ ਦਿਨਾਂ ਦੀ ਗੱਲ ਕਰੀਏ ਤਾਂ ਆਪਾਂ ਲਗਾਤਾਰ ਇੱਕ ਚੀਜ਼ ਵੇਖ ਰਹੇ ਸੀ ਕਿ ਆਪਾਂ ਪੂਰੇ ਪੰਜਾਬ ਭਰ ਦੇ ਵਿੱਚ ਲਗਾਤਾਰ ਬਲਡੋਜ਼ਰ ਐਕਸ਼ਨ ਜਿਹੜੇ ਸੀ ਉਹ ਵੇਖਣ ਨੂੰ ਮਿਲ ਸਨ। ਅੱਜ ਵੀ ਜੇਕਰ ਮੈਂ ਗੱਲ ਕਰਾਂ ਤਾਂ ਮੇਰੇ ਹਿਸਾਬ ਨਾਲ 3 ਤੋਂ 4 ਜਗ੍ਹਾ ਦੇ ਉੱਤੇ ਬਲਡੋਜ਼ਰ ਐਕਸ਼ਨ ਜਿਹੜਾ ਹੈਗਾ ਉਹ ਵੇਖਣ ਨੂੰ ਮਿਲਿਆ ਹੈਗਾ। ਚੈਨਲ ਵਾਈ ਦੇ ਵਿੱਚ ਆਪਾਂ ਉਹ ਖਬਰਾਂ ਵੀ ਜਿਹੜੀਆਂ ਜ਼ਰੂਰ ਦੇਖਾਂਗੇ ਜਿੱਥੇ ਬਲਡੋਜ਼ਰ ਜਿਹੜੇ ਉਹ ਚੱਲਦੇ ਹੋਏ ਨਜ਼ਰ ਵੀ ਆਏ ਨੇ। ਪਰ ਜੇਕਰ ਹੁਣ ਦੀ ਗੱਲ ਕਰੀਏ, ਕਿਉਂਕਿ ਜਿਹੜਾ ਕੇਸ ਪਰਟੀਕੁਲਰ ਆਸ਼ਾ ਕੁਮਾਰੀ ਜਿਹੜੀ ਲੇਡੀਜ਼ ਨੇ ਜਿਨ੍ਹਾਂ ਦੇ ਵੱਲੋਂ ਇਹ ਮੁਕੱਦਮਾ ਜਿਹੜਾ ਸੀ ਉਹ ਪਾਇਆ ਗਿਆ ਸੀ, ਉਹਨਾਂ ਨੇ ਇਲਜ਼ਾਮ ਲਗਾਇਆ ਕਿ ਪੰਜਾਬ ਸਰਕਾਰ ਨੇ ਬਿਨਾਂ ਨੋਟਿਸ ਕੀਤੇ ਉਹਨਾਂ ਦੇ ਘਰ ਨੂੰ ਜਿਹੜਾ ਸੀ ਉਹ ਟਹਿ ਢੇਰੀ ਕਰ ਦਿੱਤਾ ਸੀ, ਜਿਸ ਦੇ ਖਿਲਾਫ ਉਹਨਾਂ ਦੇ ਕੋਲ ਜਿਹੜੀ ਹੈ ਇੱਕ ਦਰਖਾਸਤ ਜਿਹੜੀ ਹੈ ਉਹ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਪਾਈ ਗਈ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ 3 ਸਾਲ ਬਾਅਦ ਹੁਣ ਨਸ਼ੇ ਖਿਲਾਫ਼ ਇਕਦਮ
ਜਿਹੜਾ ਯੁੱਧ ਨਸ਼ਾ ਮੁਹਿੰਮ ਜਿਹੜੀ ਉਹ ਛਿੜੀ ਗਈ ਹੈ, ਜਿਸ ਤਹਿਤ ਯੂਪੀ ਸਰਕਾਰ ਨਫ਼ਾ ਕਰਦੇ ਹੋਏ ਪੰਜਾਬ ਸਰਕਾਰ ਨੂੰ ਘਰ ਢਾਉਣ ਦੀ ਕਾਰਵਾਈ ਜਿਹੜੀ ਉਹ ਕਰ ਰਹੀ ਹੈ। ਇਸ ਨੂੰ ਲੈ ਕੇ ਵਿਰੋਧੀ ਧਿਰਾਂ ਜਿਹੜੀਆਂ ਪਹਿਲੇ ਕਈ ਸਵਾਲ ਖੜੀ ਕਰ ਚੁੱਕੀਆਂ ਨੇ, ਉੱਥੇ ਹੀ ਇਸ ਮੁਹਿੰਮ ਨੂੰ ਗੈਰ ਕਾਨੂੰਨੀ ਵੀ ਦੱਸਿਆ ਜਾ ਰਿਹਾ। ਉੱਥੇ ਇਸ ਮਾਮਲੇ ਚ ਹਾਈਕੋਰਟ ਜਿਹੜੀ ਪਹੁੰਚ ਹੋਈ ਹੈ, ਜਿਸਦੇ ਵਿੱਚ ਮਾਨਹਾਨੀ ਪਟੀਸ਼ਨ ਜਿਹੜੀ ਹੈ ਉਹ ਆਸ਼ਾ ਰਾਣੀ ਦੇ ਵੱਲੋਂ ਦਿੱਤੀ ਗਈ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੇ ਉੱਤੇ ਯੁੱਧ ਇਸ ਮੁਹਿੰਮ ਦੇ ਤਹਿਤ ਇੱਕ ਸਵਾਲ ਖੜਾ ਕੀਤਾ ਕਿ ਉਨ੍ਹਾਂ ਖਿਲਾਫ਼ ਸਿਰਫ 20 ਗ੍ਰਾਮ ਨੂੰ ਲੈ ਕੇ ਇੱਕ ਜਿਹੜਾ NDPS ਐਕਟ ਦਾ ਮਾਮਲਾ ਜਿਹੜਾ ਸੀ ਉਹ ਦਰਜ ਕੀਤਾ ਗਿਆ ਸੀ। ਮਤਲਬ ਕਿ ਟੋਟਲ 20 ਗ੍ਰਾਮ ਦਾ ਇੱਕ ਮਾਮਲਾ ਜਿਹੜਾ ਸੀ ਉਹ ਦਰਜ ਕੀਤਾ ਗਿਆ ਸੀ, ਪਰ ਸਰਕਾਰ ਨੇ ਬਿਨਾਂ ਉਨ੍ਹਾਂ ਨੂੰ ਦੱਸੇ ਨੋਟਿਸ ਕੀਤੇ ਉਨ੍ਹਾਂ ਦੇ ਘਰ ਦੇ ਉੱਤੇ ਜਿਹੜਾ ਉਹ ਬੁਲਡੋਜ਼ਰ ਚਲਾ ਦਿੱਤਾ ਸੀ, ਜਿਸ ਜੋ ਕਿ ਸਿੱਧੇ ਤੌਰ ਤੇ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ। ਮਤਲਬ ਸਾਫ਼ ਹੈ, ਜੇਕਰ ਆਪਾਂ ਆਸ਼ਾ ਕੁਮਾਰੀ ਦੀ ਇਹ ਗੱਲ ਨੂੰ ਸਮਝ ਲੈਂਦੇ ਹਾਂ ਕਿ ਆਸ਼ਾ ਕੁਮਾਰੀ ਜੋ ਕਹਿਣਾ ਚਾਹ ਰਹੇ ਨੇ ਕਿ ਜੇਕਰ ਉਨ੍ਹਾਂ ਦੀ ਗੱਲ ਦੇ ਵਿੱਚ ਜੇਕਰ ਸੱਚਾਈ ਹੈ ਕਿ ਉਨ੍ਹਾਂ ਦੇ ਉੱਤੇ 20 ਗ੍ਰਾਮ ਦਾ ਜਿਹੜਾ ਹੈਰੋਇਨ ਦਾ ਜਿਹੜਾ ਮਾਮਲਾ ਜਿਹੜਾ ਉਹ ਪਿਆ ਸੀ ਤੇ ਉਸ ਤੋਂ ਬਾਅਦ ਵੀ ਪੁਲਿਸ ਨੇ ਇੰਨਾ ਵੱਡਾ ਐਕਸ਼ਨ ਜਿਹੜਾ ਹੈਗਾ ਉਹ ਕੀਤਾ, ਤਾਂ ਅਜਿਹੇ ਹੋਰ ਵੀ ਕਿੰਨੇ ਮਾਮਲੇ ਜਿਹੜੇ ਆ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਾਂਗੇ, ਕਿਉਂਕਿ ਬੁਲਡੋਜ਼ਰ ਦੀ ਜਿਹੜੀ ਕਾਰਵਾਈ ਆ ਉਹ ਲਗਾਤਾਰ ਜਾਰੀ ਹੈ ਕਿ ਸਰਕਾਰ ਜਾਂ ਪੁਲਿਸ ਆਪਣੀ ਫੀਤੀਆਂ ਚਮਕਾਉਣ ਦੀ ਖਾਤਰ ਮਤਲਬ ਇਸ ਤਰ੍ਹਾਂ ਦੀ ਕਾਰਵਾਈ ਕਰ ਰਹੀ ਹੈ। ਬਿਲਕੁਲ ਕਾਰਵਾਈ ਜਿਹੜੀ ਆ ਹੋ ਰਹੀ ਹੈ, ਅਸੀਂ ਉਹਦੀ ਸਰਾਹਨਾ ਵੀ ਕੀਤੀ ਹੈ, ਪਰ 20 ਗ੍ਰਾਮ ਜੇਕਰ ਆਪਾਂ ਗੱਲ ਕਰੀਏ 20 ਗ੍ਰਾਮ ਹੈਰੋਇਨ ਨੂੰ ਲੈ ਕੇ ਕਿਸ ਤਰ੍ਹਾਂ ਕਿਸੇ ਦੇ ਘਰ ਤੋਂ ਜਿਹੜਾ ਹੈਗਾ ਉਹ ਟੈਟੇਰੀ ਕੀਤਾ ਜਾ ਸਕਦਾ ਹੈ। ਜਾਂ ਜੇਕਰ ਆਪਾਂ ਉਦਾਹਰਨ ਦੇ ਤੌਰ ਤੇ ਗੱਲ ਕਰੀਏ ਸੁਖਪਾਲ ਸਿੰਘ ਖਹਿਰਾ ਦੀ, ਤੁਹਾਨੂੰ ਯਾਦ ਹੈ ਕਿ ਸੁਖਪਾਲ ਸਿੰਘ ਖਹਿਰਾ ਦੇ ਉੱਤੇ ਵੀ ED ਦਾ ਮਾਮਲਾ ਚੱਲ ਰਿਹਾ, ਜਿਸ ਤਹਿਤ ਉਨ੍ਹਾਂ ਦਾ ਘਰ ਜੋ ਕਿ ਚੰਡੀਗੜ੍ਹ ਦੇ ਵਿੱਚ ਸਥਿਤ ਹੈ, ਲਗਭਗ 3.82 ਕਰੋੜ ਰੁਪਏ ਦਾ ਉਹਦਾ ਘਰ ਹੈ, ਉਸਨੂੰ ਵੀ ਜਿਹੜਾ ਹੈਗਾ ਹੁਣ ਅਟੈਚ ਕੀਤਾ ਗਿਆ ਹੈਗਾ। ਤਾਂ ਮਤਲਬ ਉਹ ਉਹਨਾਂ ਦਾ ਨਾਮ ਜਿਹੜਾ, ਕਿਉਂਕਿ ਵਿਧਾਇਕ ਵੀ ਨੇ ਤੇ ਆਪਣੇ ਸਮੇਂ ਦੇ ਵਿੱਚ ਵੀ ਉਹਨਾਂ ਦੇ ਕਾਫੀ ਪਾਰਟੀਆਂ ਵੀ ਕਾਫੀ ਚੇਂਜ ਕਰ ਚੁੱਕੇ ਨੇ, ਆਮ ਆਦਮੀ ਪਾਰਟੀ ਚ ਵੀ ਗਏ ਫਿਰ ਵਾਪਸ ਕਾਂਗਰਸ ਦੇ ਵਿੱਚ ਆ ਗਏ ਹੈ, ਤੇ ਉਹਨਾਂ ਦਾ ਇਲਜ਼ਾਮ ਹੈ ਕਿਸ ਤਰ੍ਹਾਂ ਪੰਜਾਬ ਸਰਕਾਰ ਅਤੇ ਭਾਜਪਾ ਮਿਲ ਕੇ ਜਿਹੜਾ ਮੇਰੇ ਖਿਲਾਫ਼ ਪ੍ਰੋਪਗੰਡਾ ਜਿਹੜਾ ਚਲਾ ਰਹੇ ਨੇ, ਮਤਲਬ ਇੱਕ ਵੱਡਾ ਨਾਮ ਹੈ, ਅਫਸੋਸ ਹੋਦੇ ਆ, ਪਰ ਇੱਕ ਜਿਹੜੇ ਛੋਟੇ ਛੋਟੇ ਤਸਕਰ ਜਿਨ੍ਹਾਂ ਦੇ ਉੱਤੇ ਕਾਰਵਾਈਆਂ ਹੋ ਰਹੀਆਂ ਨੇ, ਕਿਉਂਕਿ ਆਪਾਂ ਜਿੰਨੀਆਂ ਤਸਵੀਰਾਂ ਦੇਖੀਆਂ ਨੇ ਜਿੰਨੀਆਂ ਵੀਡੀਓਜ਼ ਦੇਖੀਆਂ ਨੇ ਆਪਾਂ ਲਗਾਤਾਰ ਇੱਕ ਗੱਲ ਕਰਦੇ ਆ ਰਹੇ ਹਾਂ ਪਿਛਲੇ ਕੁਝ ਸਮੇਂ ਤੋਂ ਕਿ ਵੱਡਿਆਂ ਮਗਰਮੱਛਾਂ ਦੇ ਉੱਤੇ ਅਜੇ ਪੀਲਾ ਪੰਜਾ ਨਹੀਂ ਚੱਲਿਆ ਹੈਗਾ, ਵੱਡੇ ਮਗਰਮੱਛ ਅਜੇ ਵੀ ਸਰਕਾਰ ਦੀ ਦਬਿਸ਼ ਤੋਂ ਜਿਹੜੇ ਦੂਰ ਨਜ਼ਰ ਆ ਰਹੇ ਨੇ, ਫਸ ਕੋਲ ਰਹੇ ਨੇ, ਜਾਂ ਕਹਿੰਦੇ ਕਿ ਕਿਹਨਾਂ ਘਰਾਂ ਦੇ ਉੱਤੇ ਪੀਲੇ ਪੰਜੇ ਚੱਲ ਰਹੇ ਨੇ ਜਿਹੜੇ ਕੱਚੇ ਘਰ ਬਣੇ ਹੋਏ ਨੇ। ਜਾਂ ਅੱਜ ਦਾ ਜੇਕਰ ਮੈਂ ਇੱਕ ਵੀਡੀਓ ਮੈਂ ਦਿਖਾ ਪਾਵਾਂ ਤਾਂ ਤੁਸੀਂ ਦੇਖੋਗੇ ਉਸ ਵੀਡੀਓ ਦੇ ਵਿੱਚ ਉਸ ਘਰ ਦੇ ਵਿੱਚ ਦਰਵਾਜ਼ੇ ਵੀ ਇਲਜ਼ਾਮ ਉਸ ਵਿਅਕਤੀ ਦੇ ਉੱਤੇ ਇਹ ਸੀ ਕਿ ਇਹ ਵਿਅਕਤੀ ਨਸ਼ਾ ਤਸਕਰੀ ਦਾ ਕੰਮ ਕਰਦਾ, ਨਸ਼ਾ ਤਸਕਰੀ ਦਾ ਕੰਮ ਕਰਦਾ, ਉਸਨੂੰ ਸਜ਼ਾ ਦਿੱਤੀ ਜਾ ਸਕਦੀ ਹੈ, ਪਰ ਇੱਕ ਨਸ਼ਾ ਤਸਕਰ ਦੇ ਕਰਕੇ ਉਸਦੇ ਪਰਿਵਾਰ ਦੇ ਵਿੱਚ ਹੋਰ ਕਿੰਨੇ ਜੀ ਜਿਹੜੇ ਹੋਣਗੇ ਜਿਹੜੇ ਨਾਲ ਰਹਿੰਦੇ ਹੋਣਗੇ ਉਹਨਾਂ ਦਾ ਮਤਲਬ ਆਪਾਂ ਕਹਿ ਸਕਦੇ ਕਿ ਉਹਨਾਂ ਦੀ ਕੀ ਗਲਤੀ ਹੈ ਕਿ ਜਿਹੜੇ ਉਹ ਆਪਣੇ ਇੱਕ ਵਿਅਕਤੀ ਦੇ ਕਾਰਨ ਉਹਨਾਂ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਔਖੀ ਜਿਹੜੀ ਜ਼ਿੰਦਗੀ ਜਿਹੜੀ ਆ ਉਹ ਜੀਣੀ ਪੈ ਸਕਦੀ ਹੈ, ਜੇਕਰ ਉਹਨਾਂ ਦੇ ਕੋਲ ਉਹੀ ਘਰ ਹੈ ਜਿਹੜਾ ਆਸ਼ਿਆਨਾ ਜਿਹੜਾ ਉਹਨਾਂ ਦੇ ਕੋਲ ਸੀ ਉਹ ਵੀ ਸਰਕਾਰ ਦੇ ਵੱਲੋਂ ਟੈਟ ਹੀ ਕਰ ਦਿੱਤਾ ਗਿਆ, ਤਾਂ ਉਹ ਲੋਕ ਰਸਤੇ ਤੇ ਆ ਜਾਣਗੇ। ਆਪਾਂ ਨੇ ਕਿਸੇ ਨੂੰ ਛੱਤ ਤਾਂ ਕੀ ਦੇਣੀ ਆ, ਉਲਟਾ ਉਹਦੀ ਜਿਹੜੀ ਛੱਤ ਸੀ ਆਪਾਂ ਉਹ ਵੀ ਜਿਹੜੀ ਆ ਉਹ ਖੋਂਦੇ ਹੋਏ ਜਿਹੜੀਆਂ ਆਪਾਂ ਨੂੰ ਉਹ ਤਸਵੀਰਾਂ ਜਿਹੜੀਆਂ ਉਹ ਸਾਹਮਣੇ ਆਈਆਂ ਨੇ। ਮੈਂ ਨਹੀਂ ਕਹਿੰਦਾ ਕਿ ਕਾਰਵਾਈ ਨਹੀਂ ਹੋਣੀ ਚਾਹੀਦੀ, ਕਾਰਵਾਈ ਹੋਣੀ ਚਾਹੀਦੀ ਆ, ਬਟ ਥੋੜਾ ਜਿਹਾ ਆਪਣੀ ਸਰਕਾਰ ਨੂੰ ਵੀ ਸਮਝਣਾ ਚਾਹੀਦਾ ਕਿ ਗਰੀਬ ਲੋਕ ਜਿਹੜੇ ਵਿੱਚ ਇਹਨਾਂ ਦੇ ਵਿੱਚ ਇਨਵੋਲਵ ਨੇ ਉਹਨਾਂ ਦੇ ਬਜਾਏ ਜੇਕਰ ਵੱਡੇ ਮਗਰਮੱਛਾਂ ਨੂੰ ਹੱਥ ਪਾਇਆ ਜਾਵੇ ਤਾਂ ਇਹ ਲੋਕ ਤਾਂ ਆਪਣੇ ਆਪ ਹੀ ਕੰਮ ਕਰਨਾ ਬੰਦ ਕਰ ਦੇਣਗੇ ਜਦੋਂ ਇਹਨਾਂ ਦੇ ਕੋਲ ਨਸ਼ੇ ਦੀ ਸਪਲਾਈ ਹੋਈ ਨਹੀਂ ਹੋਏਗੀ। ਤਾਂ ਬਿਲਕੁਲ ਜੀ ਦੇਖਦੇ ਹਾਂ ਜੀ ਆਸ਼ਾ ਕੁਮਾਰੀ ਵਾਲੇ ਮਾਮਲੇ ਦੇ ਵਿੱਚ ਸਰਕਾਰ ਜਿਹੜੀ ਹੈਗੀ ਹੈ ਕੀ ਤੱਥ ਜਿਹੜੀ ਆ ਉਹ ਕੋਰਟ ਦੇ ਅੱਗੇ ਲੈ ਕੇ ਆਊਗੀ, ਉਹ ਇੱਕ ਦਿਲਚਸਪ ਹੋਏਗਾ, ਕਿਉਂਕਿ ਜਿਵੇਂ ਆਸ਼ਾ ਕੁਮਾਰੀ ਇੱਕ ਲੇਡੀ ਜਿਹੜੇ ਨੇ ਉਹ ਨਿਕਲ ਕੇ ਸਾਹਮਣੇ ਆਏ ਨੇ, ਉਹਨਾਂ ਨੇ ਹਾਈਕੋਰਟ ਦਾ ਰੁੱਖ ਕੀਤਾ, ਕਿਉਂਕਿ ਹਾਈਕੋਰਟ ਦੇ ਵਿੱਚ ਰਿੱਟ ਪਾਉਣਾ ਵੀ ਅਜਿਹੀ ਹਰ ਇੱਕ ਦੇ ਬਸ ਦੀ ਗੱਲ ਨਹੀਂ ਹੈ। ਹਾਈਕੋਰਟ ਦੇ ਵਿੱਚ ਵੀ ਮਤਲਬ ਵਕੀਲ ਜਿਹੜੇ ਨੇ ਬਹੁਤ ਮਹਿੰਗੇ ਹੁੰਦੇ ਨੇ, ਤਾਂ ਲੱਖਾਂ ਰੁਪਈਆ ਜਿਹੜਾ ਹੈਗਾ ਉਹ ਫੀਸਾਂ ਦੇ ਵਿੱਚ ਲੱਗ ਜਾਂਦਾ ਹੈਗਾ। ਤਾਂ ਚਲੋ ਇਹ ਤਾਂ ਇੱਕ ਲੇਡੀ ਦੇ ਵੱਲੋਂ ਜਿਹੜਾ ਇੱਕ ਉਹ ਸਖਸ ਲੇਡੀਜ਼ ਦੇ ਵੱਲੋਂ ਜਿਹੜੀ ਕੋਸ਼ਿਸ਼ ਜਾਂ ਕਹਿ ਲਈਏ ਕਿ ਉਹਨਾਂ ਦੇ ਵੱਲੋਂ ਇੱਕ ਰਿੱਟ ਪਾ ਕੇ ਸਰਕਾਰ ਤੋਂ ਜਵਾਬ ਜਿਹੜਾ ਉਹ ਮੰਗਿਆ ਗਿਆ ਹੈਗਾ। ਜੇਕਰ ਬਹੁਤ ਸਾਰੀਆਂ ਰਿਟਸ ਜਿਹੜੀਆਂ ਨੇ ਆਉਣ ਵਾਲੇ ਸਮੇਂ ਦੇ ਚਾਹ ਇਹ ਵੀ ਹੋ ਵੀ ਸਕਦਾ ਕਿ ਉਹ ਲੋਕ ਜਿਨ੍ਹਾਂ ਦੇ ਆਸ਼ਿਆਨੇ ਜਿਹੜੇ ਟੁੱਟੇ ਨੇ ਉਹ ਵੀ ਹਾਈਕੋਰਟ ਦਾ ਜਿਹੜਾ ਰੁੱਖ ਕਰ ਸਕਦੇ ਨੇ, ਤਾਂ ਜਿਸ ਤੋਂ ਬਾਅਦ ਸਰਕਾਰ ਜਿਹੜੀ ਹੈਗੀ ਹੈ ਜ਼ਰੂਰ ਬਿਲਕੁਲ ਘਿਰੇਗੀ, ਕਿਉਂਕਿ ਆਪਾਂ ਪਹਿਲਾਂ ਵੀ ਕਿਹਾ ਸੀ ਕਿ ਪੰਜਾ ਕਿਸੇ ਦਾ ਘਰ ਨੂੰ ਖਤਮ ਕਰਨਾ ਕਿਤੇ ਨਾ ਕਿਤੇ ਸਹੀ ਨਹੀਂ ਜਾਪਦਾ ਹੈਗਾ। ਜੇਕਰ ਕਾਰਵਾਈ ਹੋਣੀ ਹੈ ਤਾਂ ਕਿਸੇ ਵੱਡੇ ਮਗਰਮੱਛ ਤੇ ਜ਼ਰੂਰ ਹੋਣੀ ਚਾਹੀਦੀ ਹੈ ਜੀ।
ਬਿਲਕੁਲ ਡਰੱਗ ਪੈਡਲਰਸ ਦੀ ਗੱਲਬਾਤ ਕੀਤੀ ਹੈ, ਕਿੰਗ ਪਿੰਨ ਜਿਹੜੇ ਵੱਡੇ ਕਿੰਗ ਪਿੰਨ ਹੈ ਉਹਨਾਂ ਨੂੰ ਕਦੇ ਵੀ ਅੱਜ ਤੱਕ ਨਹੀਂ ਹੋਇਆ, ਪੂਰੇ ਵਰਲਡ ਵਾਈਡ ਦੇ ਵਿੱਚ ਇਸੇ ਤਰ੍ਹਾਂ ਦਾ ਦਸਤਾਵੇਜ਼ ਹੈ, ਇਹਨਾਂ ਦੀ ਲੌਬੀ ਬਹੁਤ ਤਕੜੀ ਹੁੰਦੀ ਹੈਗੀ ਹੈ। ਪੰਜਾਬ ਵਿੱਚ ਤਾਂ ਸਭ ਕੁਝ ਹੋ ਸਕਦਾ, ਲੇਕਿਨ ਬੜੀਆਂ ਬੜੀਆਂ ਕੰਟਰੀਆਂ ਵਰਲਡ ਦੀਆਂ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਗਾ ਕਿ ਇਹਨਾਂ ਡਰੱਗਸ ਪੈਡਲਰਸ ਤੇ ਜਿਹੜੀ ਹੈਗੀ ਹੈ ਇਹਨਾਂ ਤੋਂ ਜੰਗ ਹਾਰ ਚੁੱਕੀ ਹੈਗੀ ਹੈ। ਅਮਰੀਕਾ ਦੇ ਵਿੱਚ 1970 ਦੇ ਦਸ਼ਕ ਦੇ ਵਿੱਚ ਡਰੱਗ ਪੈਡਲਿੰਗ ਦੇ ਉੱਤੇ ਗੱਲਬਾਤ ਹੁੰਦੀ ਪਈ ਸੀ ਕਿ ਵਾਰ ਹੋਊਗਾ, ਲੇਕਿਨ ਇੰਨਾ ਕਾਮਯਾਬ ਕੀ ਹੋਇਆ ਤੁਹਾਡੇ ਸਾਹਮਣੇ ਹੈਗਾ। ਜ਼ਰੂਰ ਹੈ ਜੀ, ਇੰਪੈਕਟ ਕੀਤਾ ਹੈ ਜੀ, ਸਿੰਥੈਟਿਕ ਜਿਹੜਾ ਨਸ਼ਾ ਹੈਗਾ ਸਾਡੇ ਯੂਥ ਨੂੰ ਇੰਪੈਕਟ ਕਰ ਰਿਹਾ ਹੈਗਾ। ਪੰਜਾਬ ਸਰਕਾਰ ਨੂੰ ਜ਼ਰੂਰ ਹੈ ਜੀ ਇੱਕ ਤਰ੍ਹਾਂ ਦਾ ਆਪਣਾ ਜਸਟਿਸ ਸਿਸਟਮ ਦੇ ਵਿੱਚ ਜ਼ਰੂਰ ਇੱਕ ਤਬਦੀਲੀ ਕਰਨੀ ਪੈਣੀ ਹੈ। ਫਾਸਟ ਟਰੈਕ ਦੇ ਤਹਿਤ ਜਿਹੜੇ ਹੈਗੇ ਆ ਕੋਪਸ ਨੂੰ ਅਗਰ ਲੱਗਦਾ ਹੈਗਾ ਕਿ ਨਸ਼ੇ ਵਿਰੁੱਧ ਉਹਨਾਂ ਕੋਲ ਦਸਤਾਵੇਜ਼ ਹੈਗੇ ਆ, ਕੋਰਟ ਦੇ ਵਿੱਚ ਜਾ ਕੇ, ਬਿਕੋਜ਼ ਪੂਰੀ ਦੀ ਪੂਰੀ ਟੀਮ ਹੁੰਦੀ ਹੈ। ਅਗਰ ਕੋਈ ਨੇਤਾ ਅਗਰ ਦੇਖਿਆ ਜਾਵੇ ਜਿਹੜਾ ਨੇਤਾ ਜਿਹੜਾ ਹੈਗਾ ਨੇਤਾਗਨ ਕਿਸੇ ਦੇ ਆਰੋਪ ਲੱਗਦੇ ਹੈਗੇ ਆ ਤਾਂ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ। ਅਗਲਾ ਜਿਹੜਾ ਸਾਡਾ ਜਿਹੜਾ ਇਸ਼ੂ ਹੈਗਾ, ਜਿਹੜਾ ਸਾਡਾ ਅਗਲੀ ਖਬਰ ਹੈਗੀ ਹੈ ਉਹ ਭਵਾਨੀਗੜ੍ਹ ਤੋਂ ਨਿਕਲ ਕੇ ਆ ਰਹੀ ਹੈ। ਭਵਾਨੀਗੜ੍ਹ ਦੇ ਵਿੱਚ ਵੀ ਟਰੱਕ ਯੂਨੀਅਨ ਦਾ ਇੱਕ ਮਸਲਾ ਹੈਗਾ, ਉਹਦੇ ਵਿੱਚ ਜਿਹੜੇ MLA ਹੈਗੇ ਆ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਆਰੋਪ ਲੱਗੇ ਹੈਗੇ ਆ, ਲੇਕਿਨ ਐਕਸ਼ਨ ਅਗਰ ਆਰੋਪ ਲੱਗਿਆ ਤਾਂ ਐਕਸ਼ਨ ਅਗਰ ਕੰਪੈਰੀਜ਼ਨ ਕੀਤਾ ਜਾਵੇ ਤਾਂ ਉਸ ਤਰ੍ਹਾਂ ਦਾ ਐਕਸ਼ਨ ਪੰਜਾਬ ਸਰਕਾਰ ਦਾ MLA ਪ੍ਰਤੀ ਨਹੀਂ ਦਿਖ ਰਿਹਾ ਹੈਗਾ। ਕਾਰਨ ਕੀ ਹੈ ਜੀ, SIT ਨੂੰ ਫੋਰਮ ਕਰ ਦਿੱਤੀ ਹੈ ਜੀ, ਇਹ ਅਰੋੜਾ ਸਾਹਿਬ ਨੇ ਕਿਹਾ ਹੈਗਾ। ਇਸੇ ਤਰ੍ਹਾਂ ਦੀ SIT ਫੋਰਮ ਇਹਨਾਂ ਮਸਲਿਆਂ ਚ ਵੀ ਕਰ ਦਿੰਦੇ, ਲੇਕਿਨ ਇਸ ਮਸਲਿਆਂ ਦੇ ਵਿੱਚ ਜਿਹੜੇ ਹੈਗੇ ਆ ਜਿਹੜੇ ਤੁਸੀਂ ਦੱਸੇ ਆ ਬਖਸ਼ੀ ਸਾਹਿਬ, ਜਿਹੜੇ ਨਸ਼ਿਆਂ ਦੇ ਵਿਰੁੱਧ ਜਿਹੜੀ ਮੁਹਿੰਮ ਚੱਲੀ ਆ ਉਹ ਕਿਉਂਕਿ ਸੁਰਖੀਆਂ ਬਿਠੋਰਦੇ ਆ, ਲੇਕਿਨ ਇਹ SIT ਫੋਰਮ ਕਰ ਦਿੱਤੀ ਹੈਗੀ ਹੈ। ਇਹਦੇ ਵਿੱਚ ਕਿਆ ਨਿਕਲ ਕੇ ਆ ਰਿਹਾ, ਬਿਕੋਜ਼ ਮਸਲ ਪਾਵਰ ਵੀ ਇਹਦੇ ਵਿੱਚ ਇਨਵੋਲਵ ਹੈ, ਮਨੀ ਵੀ ਇਨਵੋਲਵ ਹੈਗਾ ਜੀ। ਬਖਸ਼ੀ ਸਾਹਿਬ
ਬਿਲਕੁਲ ਭਰਾ ਜੀ ਉਹਨਾਂ ਦੀ ਗੱਲ ਕਰਦੇ ਆ, ਕਿਉਂਕਿ ਸੰਗਰੂਰ ਦੇ ਵਿਧਾਇਕਾਂ ਨੇ ਅਤੇ ਕਾਫੀ ਮੈਂ ਤਾਂ ਇਹ ਕਹੂੰਗਾ ਕਿ ਮਸ਼ਹੂਰ ਹਸਤੀ ਜਿਹੜੇ ਸਨ ਉਹ ਬਣ ਚੁੱਕੇ ਨੇ ਇਸ ਸਮੇਂ, ਕਿਉਂਕਿ ਇਹ ਉਹ ਸਖਸ਼ ਲੇਡੀਜ਼ ਨੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਜਿਹੜਾ ਸੀ ਖੜਾ ਕਰਨ ਦੇ ਵਿੱਚ ਵੀ ਕਾਫੀ ਆਪਾਂ ਕਹਿ ਸਕਦੇ ਹਾਂ ਕਿ ਹਿੰਮਤ ਦਿਖਾਈ ਸੀ ਇਹਨਾਂ ਹਲਕਿਆਂ ਦੇ ਵਿੱਚ। ਜਦੋਂ ਇਕੱਲੇ ਹੁੰਦੇ ਸਨ ਤਾਂ ਇਕੱਲੇ ਹੀ ਇਹਨਾਂ ਨੇ ਚੋਣ ਪ੍ਰਚਾਰ ਕੀਤਾ, ਤੇ ਉਹ ਵੀਡੀਓਜ਼ ਵੀ ਸਾਰਿਆਂ ਨੂੰ ਯਾਦ ਹੋਣਗੇ ਕਿ ਜਦੋਂ ਇਹਨਾਂ ਨੇ ਦੂਜੇ ਪਾਰਟੀਆਂ ਦਾ ਵਿਰੋਧ ਕੀਤਾ ਸੀ ਅਤੇ ਵਿਰੋਧ ਕਰਨ ਤੋਂ ਬਾਅਦ ਉਹ ਵੀਡੀਓ ਜਦੋਂ ਮੀਡੀਆ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਸਨ ਤਾਂ ਇੱਕ ਮਤਲਬ ਆਪਾਂ ਕਹਿ ਸਕਦੇ ਕਿ ਇੱਕ ਵੱਖਰੀ ਮਤਲਬ ਆਈ ਸੀ ਕਿ ਇੱਕ ਉਹ ਪਿੰਡ ਦੀ ਕੁੜੀ ਜਿਹੜੀ ਹੈ ਉਹ ਕਿਸ ਤਰ੍ਹਾਂ ਵੱਡੇ ਜਿਹੜੇ ਧਾਕੜ ਲੀਡਰ ਸਨ ਜਾਂ ਉਹਨਾਂ ਵਰਕਰਾਂ ਦੇ ਖਿਲਾਫ਼ ਜਿਹੜੀ ਸੀ ਇਹਨਾਂ ਨੇ ਪੂਰੀ ਐਕਸ਼ਨ ਜਿਹੜਾ ਸੀ ਉਹ ਦਿਖਾਇਆ ਸੀ, ਤੇ ਉਸ ਤੋਂ ਬਾਅਦ ਇਹਨਾਂ ਨੂੰ ਜਿਹੜੀ ਹੈ ਟਿਕਟ ਮਿਲਦੀ ਹੈ, ਆਮ ਆਦਮੀ ਪਾਰਟੀ ਦੀ ਚੋਣ ਲੜਦੇ ਨੇ, ਚੋਣ ਜਿੱਤ ਜਾਂਦੇ ਨੇ, ਤੇ ਅੱਜ ਜੇਕਰ ਗੱਲ ਕਰੀਏ ਤਾਂ ਬਿਲਕੁਲ ਹੀ ਚੇਂਜ ਜਿਹੜਾ ਹੈਗਾ ਉਹਨਾਂ ਦੇ ਬੋਲਣ ਦੇ ਵਿੱਚ, ਉਹਨਾਂ ਦੇ ਗੱਲ ਕਰਨ ਦੇ ਵਿੱਚ, ਉਹਨਾਂ ਦਾ ਤਰੀਕਾ ਸਟਾਈਲ ਸਭ ਕੁਝ ਜਿਹੜਾ ਹੈਗਾ ਉਹ ਚੇਂਜ ਹੋ ਸਕਦਾ। ਨੈਚੁਰਲੀ ਹੈ ਕਿ ਜਦੋਂ ਰਾਜਨੀਤੀ ਦੇ ਵਿੱਚ ਵਿਅਕਤੀ ਆਉਂਦਾ ਤਾਂ ਰਾਜਨੀਤੀ ਦਾ ਨਸ਼ਾ ਜਿਹੜਾ ਹੈਗਾ ਉਹ ਜ਼ਰੂਰ ਜਿਹੜਾ ਉਹ ਚੜਦਾ। ਬਾਕੀ ਰਹੀ ਇਹਨਾਂ ਦੇ ਉੱਤੇ ਇਲਜ਼ਾਮ ਦੀ, ਜੋ ਕਥਿਤ ਇਲਜ਼ਾਮ ਇਹਨਾਂ ਦੇ ਉੱਤੇ ਲਗਾਏ ਗਏ ਨੇ ਕਿ ਉਹ ਇਹ ਨੇ ਕਿ ਭਵਾਨੀਗੜ੍ਹ ਦੀ ਜਿਹੜੀ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਇਹਨਾਂ ਦੇ ਵੱਲੋਂ 30 ਲੱਖ ਰੁਪਇਆ ਜਿਹੜਾ ਹੈਗਾ ਉਹ ਲਿਆ ਗਿਆ। ਇਹ ਆਰੋਪ ਜਿਹੜੇ ਨੇ ਮਨਜੀਤ ਸਿੰਘ ਕਾਕਾ ਨੇ, ਕਿਉਂਕਿ ਮਨਜੀਤ ਸਿੰਘ ਕਾਕਾ ਉਹ ਸ਼ਖਸ ਨੇ ਜਦੋਂ ਤੁਹਾਨੂੰ ਯਾਦ ਹੋਵੇਗਾ ਪਿਛਲੇ ਦਿਨੀ ਜਦੋਂ ਭਵਾਨੀਗੜ੍ਹ ਦੇ ਵਿੱਚ ਇਲੈਕਸ਼ਨ ਹੋਏ ਸਨ ਤਾਂ ਮਨਜੀਤ ਸਿੰਘ ਕਾਕਾ ਜਿਹੜੇ ਸਨ ਉਹ ਹਾਰ ਗਏ ਸਨ, ਤਾਂ ਉਹਨਾਂ ਦੇ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਜਿਹੜੀ ਸੀ ਕੋਸ਼ਿਸ਼ ਜਿਹੜੀ ਸੀ ਉਹ ਕੀਤੀ ਗਈ ਸੀ। ਕਿਹਾ ਗਿਆ ਸੀ ਕਿ ਉਹਨਾਂ ਦੇ ਵੱਲੋਂ ਆਤਮ ਹੱਤਿਆ ਕੀਤੀ ਗਈ, ਕੋਈ ਜ਼ਹਿਰੀਲੀ ਵਸਤੂ ਜਿਹੜੀ ਉਹਨਾਂ ਨੇ ਪੀਤੀ ਹੈ, ਜਿਸ ਤੋਂ ਬਾਅਦ ਉਹਨਾਂ ਨੂੰ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਜਿਹੜਾ ਸੀ ਉਹ ਭਰਤੀ ਕਰਾ ਦਿੱਤਾ ਗਿਆ ਸੀ, ਤੇ ਆਰੋਪ ਤੇ ਵੀਡੀਓਜ਼ ਕੁਝ ਜਿਹੜੀਆਂ ਸਨ ਉਹਨਾਂ ਦੇ ਵੱਲੋਂ ਜਾਰੀ ਕੀਤੀਆਂ ਗਈਆਂ ਸਨ, ਤੇ ਜਿਸ ਤੋਂ ਬਾਅਦ ਸਵਾਲ ਜਿਹੜੇ ਸਨ ਨਰਿੰਦਰ ਪਰਾਜ ਦੇ ਉੱਤੇ ਉਹ ਖੜੇ ਹੋਣੇ ਸ਼ੁਰੂ ਹੋ ਗਏ ਸਨ। ਭਾਵੇਂ ਨਰਿੰਦਰ ਪਰਾਜ ਵੀ ਅੱਗੇ ਆਏ ਤਾਂ ਉਹਨਾਂ ਆਪਣੇ ਬੱਚੇ ਤੱਕ ਦੀ ਜਿਹੜੀ ਸੀ ਇੱਕ ਕਸਮ ਜਿਹੜੀ ਮੈਨੂੰ ਯਾਦ ਹੈ, ਉਹਨਾਂ ਨੇ ਇੱਕ ਵੀਡੀਓ ਮੈਂ ਦੇਖੀ ਸੀ ਜਿਸਦੇ ਵਿੱਚ ਉਹਨਾਂ ਆਪਣੇ ਬੱਚੇ ਤੱਕ ਦੀ ਕਸਮ ਖਾਧੀ, ਜਿੱਥੇ ਤੱਕ ਉਹਨਾਂ ਨੇ ਕਿਹਾ ਕਿ ਇੱਕ ਲੇਡੀਜ਼ ਦੇ ਵਾਸਤੇ ਉਸਦੇ ਬੱਚਿਆਂ ਤੋਂ ਵੱਧ ਕੇ ਕੁਝ ਨਹੀਂ ਹੁੰਦਾ, ਤੇ ਮੈਂ ਆਪਣੇ ਬੱਚੇ ਤੱਕ ਦੀ ਸੋਖ ਖਾਂਦੀ ਕਿ ਜੇਕਰ ਮੈਨੇ ਕਿਸੇ ਤੋਂ ਪੈਸੇ ਦੀ, ਖਾਸ ਕਰਕੇ ਟਰੱਕ ਯੂਨੀਅਨ ਦੇ ਪ੍ਰਧਾਨ ਦੇ ਅਹੁਦੇ ਦੇ ਲਈ ਜੇਕਰ ਮੈਂ ਕਿਸੇ ਤੋਂ ਪੈਸੇ ਦੀ ਮੰਗ ਕੀਤੀ ਹੋਵੇ। ਰਹੀ ਮਨਜੀਤ ਸਿੰਘ ਕਾਕਾ ਦੀ, ਅਰਵਿੰਦ ਜੀ ਜੇਕਰ ਅੱਜ ਗੱਲ ਕਰੀਏ ਤਾਂ ਪ੍ਰੈਸ ਕਾਨਫਰੰਸ ਉਹਨਾਂ ਨੂੰ ਕੀਤੀ ਗਈ ਹੈ, ਪਹਿਲੀ ਵਾਰ ਹੈ ਕਿ ਕਿਸੇ ਨੂੰ ਜਸਟਿਸ ਦਿਵਾਉਣ ਦੇ ਲਈ। ਮੈਂ ਇਹ ਕਹੂੰਗਾ ਕਿ ਜੇਕਰ ਵਿਰੋਧੀ ਦਲਾਂ ਨੂੰ ਲੱਗਦਾ ਹੈ ਕਿ ਮਨਜੀਤ ਸਿੰਘ ਕਾਕਾ ਦੇ ਨਾਲ ਗਲਤ ਹੋਇਆ ਤਾਂ ਉਹਨਾਂ ਨੂੰ ਜਸਟਿਸ ਦਿਵਾਉਣ ਦੇ ਲਈ ਪ੍ਰੈਸ ਕਾਨਫਰੰਸ ਦੇ ਵਿਚ ਆਮ ਆਦਮੀ ਪਾਰਟੀ ਨੂੰ ਛੱਡ ਕੇ ਬਾਕੀ ਸਾਰੀ ਹੀ ਪਾਰਟੀਆਂ ਦੇ ਨੁਮਾਇੰਦੇ ਜਿਹੜੇ ਸਨ ਉਹ ਸ਼ਾਮਲ ਸਨ, ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਮਨੀਤ ਸਿੰਘ ਗੋਲਡੀ ਜਿਹੜੇ ਨੇ ਉਹ ਸ਼ਾਮਲ ਸਨ, ਬੀਜੇਪੀ ਤੋਂ ਅਰਵਿੰਦ ਖੰਨਾ ਬਹੁਤ ਵੱਡਾ ਨਾਮ ਹੈ, ਅਰਵਿੰਦ ਖੰਨਾ ਦਾ ਕੈਪਟਨ ਅਮਰਿੰਦਰ ਸਰਕਾਰ ਦੇ ਵਿਚ ਕਾਫੀ ਅਹਿਮ ਰੋਲ ਵੀ ਰਿਹਾ ਉਨ੍ਹਾਂ ਦਾ, ਤੇ ਕਾਂਗਰਸ ਤੋਂ ਸੁਰਿੰਦਰ ਸਿੰਘ ਦੀਆ, ਮਤਲਬ ਕਿ ਇਹ ਤਿੰਨੋ ਸ਼ਖਸ ਆਪਣੇ ਆਪਣੇ ਹਲਕਿਆਂ ਦੇ ਇੰਚਾਰਜ ਨੇ ਤੇ ਤਿੰਨੋ ਸ਼ਖਸ ਦੇ ਵੱਲੋਂ ਹੀ ਜਿਹੜੀ ਸੀ ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਸੀ ਉਹ ਕੀਤੀ ਗਈ, ਜਿਸ ਦੇ ਵਿਚ ਉਨ੍ਹਾਂ ਨੇ ਨਰਿੰਦਰ ਪਰਾਗ ਦੇ ਉੱਤੇ ਜਿਹੜੇ ਆ ਉਹ ਬਹੁਤ ਵੱਡੇ ਆਰੋਪ ਜਿਹੜੇ ਆ ਉਹ ਲਗਾਏ। ਉਨ੍ਹਾਂ ਨੇ ਕਿਹਾ ਕਿ ਸਰਕਾਰ ਜਿਹੜੀ ਹੈ ਆਪਣੇ ਕੈਮਲੇ ਨੂੰ ਬਚਾਉਣ ਦੇ ਲਈ ਜਿਹੜਾ ਉਹ ਸਾਰਾ ਕੁਝ ਕਰ ਰਹੀ ਹੈ, ਜਦਕਿ ਉਨ੍ਹਾਂ ਨੇ ਖਾਸ ਕਰਕੇ ਜੇ ਮੈਂ ਕਾਕਾ ਮਨਿੰਦਰ ਕਾਕਾ ਉਨ੍ਹਾਂ ਦੀ ਗੱਲ ਕਰਾਂ, ਮਨਜੀਤ ਕਾਕਾ ਉਨ੍ਹਾਂ ਦੀ ਗੱਲ ਕਰਾਂ, ਉਨ੍ਹਾਂ ਦਾ ਇੱਥੇ ਤੱਕ ਕਿਹਾ ਕਿ ਭਰਾ ਜੀ ਤਾਂ ਮੈਨੂੰ ਇੱਥੇ ਤੱਕ ਕਹਿ ਦਿੱਤਾ ਸੀ ਮੈਂ ਉਹਨੂੰ ਜਾਣ ਦੀ ਤੱਕ ਨਹੀਂ ਆ, ਜਦਕਿ ਉਨ੍ਹਾਂ ਦੀ ਇਲੈਕਸ਼ਨ ਦੇ ਵਿਚ ਮੇਰੀ ਗੱਡੀ ਦਾ ਇਸਤੇਮਾਲ ਹੁੰਦਾ ਸੀ, ਦਿੱਲੀ ਇਲੈਕਸ਼ਨ ਦੇ ਵਿਚ ਮੈਂ ਜਾ ਕੇ ਨਰਿੰਦਰ ਪਰਾਜ ਦੇ ਕਹਿਣ ਹੁੰਦੇ ਹੀ ਜਿਹੜਾ ਸੀ ਮੈਨੇ ਉੱਥੇ ਆਮ ਆਦਮੀ ਪਾਰਟੀ ਦਾ ਜਿਹੜਾ ਉਹ ਪ੍ਰਚਾਰ ਕੀਤਾ ਸੀ, ਮੇਰੇ ਤੋਂ ਪੈਸੇ ਜ਼ਿਆਦਾ ਘੱਟ ਗਏ ਜਿਹੜੇ ਕਿ ਦੂਜੇ ਤੋਂ ਜ਼ਿਆਦਾ ਮਿਲ ਗਏ, ਜਿਸ ਕਰਕੇ ਉਸ ਨੂੰ ਜਿਹੜਾ ਹੈਗਾ ਉਹ ਇਲੈਕਸ਼ਨ ਜਿਹੜੀ ਹੈ ਉਹ ਜਿਤਾ ਦਿੱਤੀ ਗਈ ਹੈ, ਜਿਸ ਤੋਂ ਖਫਾ ਹੋ ਕੇ ਉਨ੍ਹਾਂ ਨੇ ਉਸ ਸਮੇਂ ਜ਼ਹਿਰ ਜਿਹੜੀ ਸੀ ਉਹ ਪੀਤੀ ਸੀ, ਅਤੇ ਅੱਜ ਉਨ੍ਹਾਂ ਦੇ ਵੱਲੋਂ ਜਿਹੜੀ ਉਹ ਪ੍ਰੈਸ ਕਾਨਫਰੰਸ ਜਿਹੜੀ ਉਨ੍ਹਾਂ ਨੇ ਜਿਹੜੀ ਕੀਤੀ, ਉਨ੍ਹਾਂ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਨਾਂ ਦਾ ਵਿਅਕਤੀ ਵੀ ਨਰਿੰਦਰ ਕੌਰ ਪਰਾਜ ਦਾ ਹੀ ਸਾਥੀ ਹੈ, ਕਿਉਂਕਿ ਜਿਹੜਾ ਵਿਅਕਤੀ ਇਸ ਸਮੇਂ ਬਣਿਆ ਭਵਾਨੀਗੜ ਟਰੱਕ ਯੂਨੀਅਨ ਦਾ, ਉਨ੍ਹਾਂ ਕਿਹਾ ਕਿ ਉਸ ਨਾਲ ਪ੍ਰਧਾਨ ਬਣਨ ਲਈ ਪੈਸੇ ਦੀ ਗੱਲ ਢਿੱਲੋ ਹਵੇਲੀ ਵਿਚ ਬੈਠ ਕੇ ਜਿਹੜੀ ਹੈ ਉਹ ਹੋਈ ਹੈ। ਉਸਨੇ ਕਿਹਾ ਕਿ ਉਸ ਕੋਲ ਸਬੂਤ ਵਜੋਂ ਮੋਬਾਇਲ ਦੀਆਂ ਸਾਰੀਆਂ ਲੋਕੇਸ਼ਨ ਹਨ, ਜਿਸ ਦੌਰਾਨ ਉਸ ਕੋਲੋਂ ਪੈਸਿਆਂ ਦੀ ਜਿਹੜੀ ਮੰਗ ਕੀਤੀ ਗਈ ਸੀ। ਕਾਕਾ ਨੇ ਇਸ ਦੌਰਾਨ ਨਰਿੰਦਰ ਕੌਰ ਪਰਾਜ ਦੀ ਕੋਠੀ ਦੀਆਂ ਫੋਟੋਆਂ ਦਿਖਾ ਕੇ ਜਾਂਚ ਦੀ ਵੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਮੈਂ 2014 ਤੋਂ ਆਮ ਆਦਮੀ ਪਾਰਟੀ ਦੇ ਵਿਚ ਨਰਿੰਦਰ ਕੌਰ ਪਰਾਜ ਦੇ ਨਾਲ ਕੰਮ ਕਰ ਰਿਹਾ, 2022 ਦੇ ਵਿਚ ਆਮ ਆਦਮੀ ਪਾਰਟੀ ਦੀ ਵਿਧਾਇਕਾ ਦੀ ਖੁੱਲ ਕੇ ਸਪੋਰਟ ਕੀਤੀ, ਪਰ ਅੱਜ ਉਹ ਮੈਨੂੰ ਪਛਾਣਨ ਤੋਂ ਵੀ ਜਿਹੜੀ ਆ ਇਨਕਾਰ ਕਰ ਰਹੀ ਹੈ। ਉਨ੍ਹਾਂ ਨੇ ਸੀਐਮ ਤੋਂ ਕਾਕੇ ਨੇ ਵੀ ਇਲਜ਼ਾਮ ਹਨ ਕਿ ਟਰੱਕ ਯੂਨੀਅਨ ਚ ਕਰੋੜਾਂ ਦਾ ਕਪਲਾ ਹੈ ਜਿਸ ਨੂੰ ਲੁਕਾਉਣ ਦੇ ਲਈ ਉਸ ਨੂੰ ਪ੍ਰਧਾਨ ਨਹੀਂ ਬਣਾਇਆ ਗਿਆ, ਤੇ ਨਹੀਂ ਤਾਂ ਨਰਿੰਦਰ ਕੌਰ ਭਰਾ ਤੇ ਉਹਦੇ ਸਾਥੀਆਂ ਦੀ ਪੋਲ ਖੁੱਲ ਜਾਣੀ ਸੀ। ਮਨਜੀਤ ਸਿੰਘ ਕਾਕਾ ਨੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਮੰਗ ਕੀਤੀ ਹੈ ਕਿ ਉਸ ਨੂੰ ਜਲਦ ਇਨਸਾਫ਼ ਦਵਾਇਆ ਜਾਵੇ। ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਵਿਨਰਜੀਤ ਸਿੰਘ ਗੋਲਡੀ ਦਾ ਕਹਿਣਾ ਕਿ ਅਸੀਂ ਮਨਜੀਤ ਸਿੰਘ ਕਾਕਾ ਦੇ ਬਿਲਕੁਲ ਨਾਲ ਹਾਂ ਅਤੇ ਇਸ ਨੂੰ ਇਨਸਾਫ਼ ਦਵਾਵਾਂਗੇ ਤੇ ਇਹ ਸੰਘਰਸ਼ ਜਿਹੜਾ ਹੈਗਾ ਉਹ ਲਗਾਤਾਰ ਜਾਰੀ ਰਹੇਗਾ। ਸਾਫ਼ ਹੈ ਕਿ ਵਿਰੋਧੀ ਪਾਰਟੀਆਂ ਇਸ ਮਸਲੇ ਦੇ ਉੱਤੇ ਇੱਕ ਮੰਚ ਤੇ ਇਕੱਠੀਆਂ ਹੋਈਆਂ ਨੇ ਅਤੇ ਨਰਿੰਦਰ ਕੌਰ ਪਰਾਜ ਦੇ ਖਿਲਾਫ਼ ਕਾਰਵਾਈ ਕਰਾਉਣ ਨੂੰ ਲੈ ਕੇ ਉਹ ਅੜਿਕ ਨੇ, ਭਾਵੇਂ ਕਿ SIT ਜਿਹੜੀ ਆ ਉਹ ਬਣਾ ਦਿੱਤੀ ਗਈ ਹੈ। ਤੁਹਾਨੂੰ ਵੀ ਪਤਾ ਜਦੋਂ ਇੱਕ SIT ਬਣ ਜਾਂਦੀ ਹੈ ਤਾਂ ਕਿਸੇ ਵੀ ਮਸਲੇ ਨੂੰ ਠੰਡਾ, ਮੈਂ ਕਹੂੰਗਾ ਕਿਸੇ ਵੀ ਮਸਲੇ ਨੂੰ ਠੰਡੇ ਬਸਤੇ ਚ ਪਾਉਣਾ ਹੋਵੇ ਤਾਂ SIT ਦਾ ਗਠਨ ਸਰਕਾਰ ਦੇ ਵੱਲੋਂ ਉਸ ਸਮੇਂ ਕਰ ਦਿੱਤਾ ਜਾਂਦਾ ਤਾਂ ਜੋ ਮੌਕੇ ਦੇ ਹਾਲਾਤਾਂ ਨੂੰ ਜਿਹੜਾ ਹੈਗਾ ਉਹ ਸ਼ਾਂਤ ਕਰ ਲਿਆ ਜਾਂਦਾ ਹੈਗਾ। ਪਰ ਹੁਣ ਇਹ SIT ਕਦੋਂ ਆਪਣੀ ਰਿਪੋਰਟ ਜਿਹੜੀ ਹੈ ਉਹ ਲੈ ਕੇ ਆਉਂਦੀ ਹੈ, ਮਤਲਬ ਕਿ ਮਨਜੀਤ ਸਿੰਘ ਕਾਕਾ ਦੋਸ਼ੀ ਨੇ ਜਾਂ MLA ਨਰਿੰਦਰ ਪਰਾਜ ਜਿਹੜੇ ਨੇ ਉਨ੍ਹਾਂ ਦੇ ਉੱਤੇ ਆਰੋਪ ਲਗਾਏ ਨੇ ਕਿ ਉਹ ਸਹੀ ਨੇ, ਇਹ SIT ਦੀ ਰਿਪੋਰਟ ਤੋਂ ਹੀ ਸਾਫ਼ ਹੋਵੇਗਾ। ਲੇਕਿਨ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿਚ ਜਿਸ ਤਰ੍ਹਾਂ ਤਿੰਨ ਵੱਖ ਵੱਖ ਪਾਰਟੀਆਂ ਦੇ ਨੁਮਾਇੰਦੇ ਸ਼ਾਮਲ ਹੁੰਦੇ ਨੇ ਤਾਂ ਸਾਫ਼ ਹੈ ਕਿ ਮਨਜੀਤ ਸਿੰਘ ਕਾਕਾ ਨੂੰ ਹੁਣ ਵਿਰੋਧੀ ਪਾਰਟੀਆਂ ਦਾ ਜਿਹੜਾ ਸਪੋਰਟ ਹੈ ਉਹ ਮਿਲਦਾ ਨਜ਼ਰ ਆ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿਚ ਇਹ ਸੰਘਰਸ਼ ਜਿਹੜਾ ਹੈਗਾ ਉਹ ਕਿਤੇ ਹੋਰ ਜ਼ਿਆਦਾ ਵੀ ਵੇਖਣ ਨੂੰ ਮਿਲੂਗਾ, ਕਿਉਂਕਿ ਇਸ ਤੋਂ ਪਹਿਲਾਂ ਮਨਜੀਤ ਸਿੰਘ ਕਾਕਾ ਹੋਸਪਿਟਲਾਈਜ਼ ਸਨ, ਜਿਸ ਤੋਂ ਬਾਅਦ ਜਦੋਂ ਹੁਣ ਉਹ ਬਾਹਰ ਨਿਕਲੇ ਨੇ ਤਾਂ ਬਾਹਰ ਨਿਕਲ ਕੇ ਉਨ੍ਹਾਂ ਨੇ ਸਰਕਾਰ ਦੇ ਖਿਲਾਫ਼ ਜਿਹੜਾ ਹੈਗਾ ਉਹ ਬੋਲਣਾ ਸ਼ੁਰੂ ਕਰ ਦਿੱਤਾ ਤੇ ਪਹਿਲੀ ਹੀ ਪ੍ਰੈਸ ਕਾਨਫਰੰਸ ਦੇ ਵਿਚ ਉਨ੍ਹਾਂ ਨੇ ਵਿਧਾਇਕਾਂ ਦੇ ਉੱਤੇ ਵੱਡੇ ਆਰੋਪ ਜਿਹੜੇ ਨੇ ਉਹ ਲਗਾਏ ਤੇ ਵੀਡੀਓਜ਼ ਅਤੇ ਲੋਕੇਸ਼ਨ ਦੀ ਗੱਲ ਕਹਿ ਕੇ ਉਨ੍ਹਾਂ ਨੇ ਜਾਂਚ ਕਮੇਟੀ ਨੂੰ ਵੀ ਜਿਹੜਾ ਹੈਗਾ ਇੱਕ ਰਸਤਾ ਦਿਖਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਹੈ। ਪਰ ਜਿਵੇਂ ਕਿ ਅਰਵਿੰਦ ਜੀ ਕਹਿੰਦੇ ਸਨ ਕਿ ਆਖਿਰਕਾਰ ਇਸ ਦੇਸ਼ ਦੇ ਵਿਚ ਕਿਸੇ ਵੱਡੇ ਵਿਅਕਤੀ ਦੇ ਖਿਲਾਫ਼ ਛੇਤੀ ਛੇਤੀ ਕਾਰਵਾਈ ਜਿਹੜੀ ਹੈਗੀ ਉਹ ਘੱਟਵਾਦੀ ਦੇਖੀ ਹੈ ਤੇ ਦੇਖਦੇ ਹਾਂ ਕਿ ਨਰਿੰਦਰ ਕੌਰ ਰਾਜ ਦੇ ਖਿਲਾਫ਼ ਕੁਛ ਹੁੰਦਾ ਹੈ ਜਾਂ ਨਹੀਂ ਹੁੰਦਾ, ਜਾਂ ਉਹ ਬਿਲਕੁਲ ਸਾਫ਼ ਨਿਕਲ ਕੇ ਸਾਹਮਣੇ ਆਉਂਦੇ ਨੇ, ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ। ਜੀ ਅਰਵਿੰਦ ਜੀ
ਜੀ ਬਿਲਕੁਲ ਹੈ ਜੀ, ਬਖਸ਼ ਸਾਹਿਬ ਇੱਕ ਬ੍ਰੇਕ ਦਾ ਟਾਈਮ ਹੋ ਚੱਲਿਆ ਜੀ, ਬ੍ਰੇਕ ਸਾਡੇ ਇੰਪੋਰਟੈਂਟ ਜਿਹੜੇ ਹੈਗੇ ਆ ਸਪੌਂਸਰਸ ਦੀ ਡਿਟੇਲ ਦੇਣੀ ਹੈ ਜੀ, ਓਵਰ ਟੂ RJ ਨੂਰ
ਜੀ। ਜੀ ਥੈਂਕ ਯੂ ਸੋ ਮਚ ਬਖਸ਼ੀ ਜੀ ਐਂਡ ਅਰਵਿੰਦ ਜੀ, ਇਸੇ ਨਾਲ ਹੀ ਮੈਂ ਆਪਣੇ ਸਾਰੇ ਦਰਸ਼ਕਾਂ ਨੂੰ ਦੱਸ ਦਵਾਂ ਕਿ ਜਿਹੜੇ ਸਾਡੇ ਅੱਜ ਦੇ ਸਪੌਂਸਰ ਇੰਪੋਰਟੈਂਟ ਸਪੌਂਸਰ ਨੇ ਉਹ ਨੇ ਸਿਟੀ ਆਫ ਬ੍ਰੈਂਪਟਨ, ਫਰੋਮ April 1 ਟੂ 30 ਸਾਈਨ ਅਪ ਫੋਰ ਅ ਫ੍ਰੀ 10 ਡੇ ਫਿਟਨੈਸ ਮੈਂਬਰਸ਼ਿਪ ਟ੍ਰਾਇਲ, ਇੰਜੋਏ ਐਕਸੈਸ ਟੂ ਫਿਟਨੈਸ ਸੈਂਟਰਸ, ਡ੍ਰਿਪ ਇਨ ਫਿਟਨੈਸ ਕਲਾਸਿਸ, ਪਬਲਿਕ ਸਵਿਮਸ ਐਂਡ ਮੋਰ ਐਟ ਸਿਲੈਕਟ ਸਿਟੀ ਆਫ ਬ੍ਰੈਂਪਟਨ ਰੀਕ੍ਰੀਏਸ਼ਨ ਸੈਂਟਰਸ। लर्न मोर एट www.brampton.ca स्प्रिंग इंटरेक्शन एंड एवे नाल ही जेड़े साडे अगले स्पॉन्सर ने उन्हें एयरपोर्ट किया। शाह जी आ गए हैं एयरपोर्ट किया पे, लेनी हो चाहे रेंटल गड्डिया, डेमो व्हीकल या ईवीएस की बेस्ट डील शाह जी विल गेट यू ऑल, चाहे हो किया या फिर हो सेल्टोस, एयरपोर्ट किया के शेख अहमद से मिलिए और पाइए बेस्ट डील्स ऑफ ऑल। कॉल शाह अहमद जनरल सेल्स मैनेजर ऑफ एयरपोर्ट किया एट 4168122720 और विजिट कीजिए एयरपोर्ट किया को एट 3295 डेरी रोड ईस्ट मिसिसागा नियर गोरवे ऑन डेरी रोड। एदे नाल ही जेड़े साडे अगले स्पॉन्सर ने ओने जी अहमद मलिक, क्या आपने COVID-19 पेंडेमिक दौरान सेवा लोन लिया था, अब आपसे पैसे वापस मांगे जा रहे हैं बट यू आर अनएबल टू रीपे, तो न्यू लाइफ डेब्ट सॉल्यूशंस के अहमद मलिक आपके लिए लाए हैं एक ब्रांड न्यू सॉल्यूशन। अगर आपका बिजनेस इनकॉर्पोरेटेड है तो ना आपको प्रपोजल फाइल करना पड़ेगा ना ही बैंकरप्सी करनी पड़ेगी, योर क्रेडिट स्कोर पर भी आपका कोई असर नहीं पड़ेगा और आपका एंटायर सेवा लोन माफ हो जाएगा। फॉर मोर इन्फॉर्मेशन डाइल कीजिए 9057831922 पर, अहमद मलिक जी को कॉल कीजिए, दोबारा से नंबर बता देती हूँ, इट्स 9057831922 पर और ये आपको प्रोवाइड करेंगे फ्री एंड कॉन्फिडेंशियल कंसल्टेशन। इसी के साथ ही मैं आपको बता दूं जो अगले हमारे स्पॉन्सर हैं वो हैं बब्बू मान शो कैलगरी एंड आइकॉनिक वॉइस ऑफ हिज टाइम रीनोट पंजाबी आर्टिस्ट। बब्बू मान इज ब्रिंगिंग द वन मैन शो टूर अक्रॉस कैनेडा, दिस मे इंक्लूडिंग अ वेरी स्पेशल स्टॉप एट विन स्पोर्ट इवेंट सेंटर ऑन मे 11। द वन मैन शो सीज हिम परफॉर्मिंग सॉन्ग फ्रॉम हिज इनक्रेडिबल कैटलॉग सेलिब्रेटिंग मोर देन 20 इयर्स एज अ सुपरस्टार इन पंजाबी कैन फिल्म। टिकट्स आर ऑन सेल फॉर दीज वेरी स्पेशल इवेंट्स, गेट योर्स नाउ। ਇਹਦੇ ਨਾਲ ਹੀ ਜਿਹੜੇ ਸਾਡੇ ਅਗਲੇ ਸਪੋਂਸਰ ਨੇ ਉਹਨੇ ਸਨਫੀਲਡ ਹੋਮਸ 2020 ਹੋਮ ਪ੍ਰਾਈਸ ਆਰ ਬੈਕ ਵਿਦ ਸਨਫੀਲਡ ਹੋਮਸ ਬ੍ਰੈਂਪਟਨ ਵਿੰਟਰ ਫਲੈਸ਼ ਸੇਲ, ਸੇਵ $75,000 ਔਨ ਅ ਵਾਈਡ ਸਿਲੈਕਸ਼ਨ ਆਫ ਟਾਊਨ ਹੋਮਸ ਐਟ ਟੂ ਗ੍ਰੇਟ ਸਾਈਟਸ ਇਨ ਦਾ ਹਾਰਟ ਆਫ ਬ੍ਰੈਂਪਟਨ, ਪਲੱਸ ਸਨਫੀਲਡ ਇਜ ਆਫਰਿੰਗ ਆਪਸ਼ਨਲ ਲੀਗਲਾਈਜ਼ਡ ਬੇਸਮੈਂਟਸ ਫਾਰ ਇਨਕਰੀਜ਼ ਲਿਵਿੰਗ ਸਪੇਸ ਆਫ ਪੋਟੈਂਸ਼ੀਅਲ ਰੈਂਟਲ ਇਨਕਮ ਐਂਡ ਬਾਇਰ ਫ੍ਰੈਂਡਲੀ ਡਿਪੋਜ਼ਿਟ ਸਕੇਡਿਊਲ। Closings are scheduled for 2026. This incredible offer won't last long. Call Nicole at 416-460-9001 or visit sunfieldhomes.com to buy now. Edi naal hi jede sade agle sponsors ne one Erin Mills Mitsubishi Mississauga. Discover your perfect Mitsubishi with Erin Mills Mitsubishi. Whether you need to buy a new car, service your car or browse your used car lot, Erin Mills Mitsubishi has it all. We charge no additional markup or in-stock fees on any of our new Mitsubishi vehicles and will provide a 10% discount to all new service customers for your first sale. So come to Erin Mills Mitsubishi today, located in the Erin Mills Auto Mall at 2477 Motorway Boulevard, Mississauga, major intersection is Winston, Churchill and Dundas. Yahan par call kijiye 9058288488 par. Aur main aapko bata dun ki agar aapse koi bhi sponsor update miss ho jati hai ya fir aapne hame advertise karne ke liye call karna hai to hame contact at 416-475-5000 पर, रिपीट करती हूँ, इट्स 416-475-5000 पर। और इसी के साथ ही हम चलते हैं हमारी वाई मीडिया ग्राउंड जीरो रिपोर्ट की तरफ। जी अरविंद जी, जी बख्शी जी,
बिल्कुल है जी, साढ़े दर्शकों को दसना चाहना कि कोई भी तुसी गड्डी लेनी है या कोई तुसी अपने बच्चे वास्ते आने वाले टाइम दे विच यूनिवर्सिटी जाना, बच्चे ने तो गड्डी लेनी है, अपार्टमेंट्स लेने है, घर दी रेनोवेशन करानी है, ਕੋਈ ਵੀ ਚੀਜ਼ ਤੁਸੀਂ ਲਾ ਕੇ ਚੱਲੂਗੇ, ਤੁਸੀਂ ਕੋਈ ਤੁਹਾਡੇ ਕੋਈ ਇਵੈਂਟ ਹੈਗਾ, ਇਵੈਂਟ ਨੂੰ ਅਰੇਂਜ ਕਰਾਉਣਾ ਹੈਗਾ, ਤੁਸੀਂ ਸਾਡੇ ਨਾਲ ਸੰਪਰਕ ਕਰੋ, ਅਸੀਂ ਤੁਹਾਡਾ ਜਿਹੜਾ ਹੈਗਾ ਸੰਪਰਕ ਸਾਡੇ ਸਪੋਂਸਰ ਦੇ ਨਾਲ ਕਰਾਉਂਗੇ। ਤੁਸੀਂ ਘਰ ਦੀ ਰੈਨੋਵੇਸ਼ਨ, ਘਰ ਦਾ ਸੋਫਾ ਲੱਗਣਾ ਤੇ ਘਰ ਦੇ ਵਿੱਚ ਰੀਅਲ ਸਟੇਟ ਦੀ ਕੋਈ ਇਨਵੈਸਟਮੈਂਟ ਕਰਨੀ ਹੈਗੀ ਹੈ, ਇਨ ਫਾਰਮ ਆਫ ਇੰਸ਼ੋਰੈਂਸ, ਕੋਈ ਫਾਈਨੈਂਸ਼ੀਅਲ ਪਲੈਨਿੰਗ, ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਅਸੀਂ ਨੰਬਰ ਆਫੀਸ਼ੀਅਲ ਨੰਬਰ ਹੈ ਸਾਡਾ ਵਾਈ ਮੀਡੀਆ ਦਾ 24/7, ਜਾਏ ਤੁਸੀਂ ਰਾਤ ਦੇ 12 ਵਜੇ ਕਰੋ, 416-475-5000 ਤੇ ਕਾਲ ਕਰੋ, ਸੰਪਰਕ ਕਰੋ ਜੀ। ਬਖਸ਼ੀ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦਸਤਾਰਬੰਦੀ ਜਿਹੜੀ ਸੈਰਾਮਨੀ ਹੋਈ ਹੈ ਉਹਦਾ ਰੀਸ਼ਡਿਊਲ ਕਿਹਾ ਉਹਨਾਂ ਨੇ ਕਿਹਾ ਸਿੱਖ ਇੰਸਟੀਟਿਊਟ ਉੱਤੇ ਇੱਕ ਕੁਸ਼ਚਨ ਕਰ ਦਿੱਤਾ ਗਿਆ ਹੈਗਾ ਇਹਦੇ ਨਾਲ ਸਿੱਖ ਜਿਹੜੀ ਹੈਗੀ ਹੈ ਸਿੱਖਾਂ ਦੀ ਜਿਹੜੀ ਫਿਲੋਸਫੀ ਹੈ ਸਿੱਖਾਂ ਦੀ ਜੋ ਸ਼ਰਧਾ ਹੈਗੀ ਹੈ ਉਹਨੂੰ ਠੇਸ ਪਹੁੰਚੀ ਹੈਗੀ ਹੈ ਕਿਉਂਕਿ ਇਹਦੇ ਬਾਰੇ ਜ਼ਰੂਰ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਕਿਉਂਕਿ ਤੁਸੀਂ ਗਰਾਊਂਡ ਤੇ ਬੈਠੇ ਹੋ ਤੁਹਾਨੂੰ ਸਾਰੀ ਜਾਣਕਾਰੀ ਹੈਗੀ ਹੈ ਨਕੋਦਰ ਉਹਨਾਂ ਨੇ ਵਿਜ਼ਿਟ ਕੀਤੀ ਨਕੋਦਰ ਦੇ ਵਿੱਚ ਉਹਨਾਂ ਨੇ ਕਈ ਜਿਹੜੀਆਂ ਚੀਜ਼ਾਂ ਨੂੰ ਐਡਰੈਸ ਕੀਤਾ ਹੈਗਾ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਜਾਣਕਾਰੀ ਦਿਓ ਬਖਸ਼ ਸਾਹਿਬ
ਬਿਲਕੁਲ ਬਿਲਕੁਲ ਅਰਵਿੰਦ ਜੀ ਆਪਾਂ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਵੀ ਜਿਹੜਾ ਆਪਣੇ ਦਰਸ਼ਕਾਂ ਦੇ ਰੂਬਰੂ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਹੀ ਆਪਾਂ ਇਹਨੂੰ ਨਾਲ ਲੈ ਕੇ ਆਉਂਦੇ ਹਾਂ ਪਰ ਜਿਸ ਤਰ੍ਹਾਂ ਇਹ ਮਸਲਾ ਜਿਹੜਾ ਹੈਗਾ ਉਹ ਠੰਡਾ ਹੋਣ ਦਾ ਨਾਮ ਨਹੀਂ ਲੈ ਰਿਹਾ ਖਾਸ ਕਰਕੇ ਕੁਲਦੀਪ ਸਿੰਘ ਗੜਗੜ ਜਿਹੜੇ ਕਿ ਗਿਆਨੀ ਗਿਆਨੀ ਕੁਲਦੀਪ ਸਿੰਘ ਗੜਗੜ ਜਿਹੜੇ ਨਵੇਂ ਕਾਰਜਕਾਰੀ ਜਥੇਦਾਰ ਬਣੇ ਨੇ ਅਤੇ ਇਸ ਗੜ੍ਹ ਦੇ ਵਿੱਚ ਉਹ ਐਜ਼ ਏ ਜਥੇਦਾਰ ਜਿਹੜੀਆਂ ਉਹਨਾਂ ਦੀ ਸੇਵਾਵਾਂ ਜਿਹੜੀਆਂ ਨੇ ਉਹ ਸ਼ੁਰੂ ਕੀਤੀਆਂ ਤੇ ਉਹਨਾਂ ਦੀ ਜਦੋਂ ਪਗੜੀ ਹੋਈ ਸੀ ਜਦੋਂ ਉਹਨਾਂ ਨੂੰ ਸੇਵਾਵਾਂ ਦਿੱਤੀਆਂ ਗਈਆਂ ਸਨ ਤਾਂ ਉਹ ਸਵਾਲ ਜਿਹੜਾ ਹੈਗਾ ਸੀ ਉਹ ਕਾਫੀ ਵੱਡਾ ਖੜਾ ਹੋ ਕੇ ਨਿਕਲ ਕੇ ਆਇਆ ਕਿ ਕਿਸ ਤਰ੍ਹਾਂ ਇਹ ਮਤਲਬ ਇੱਕ ਜਥੇਦਾਰ ਸਾਹਿਬ ਨੂੰ ਜਦੋਂ ਉਹਨਾਂ ਨੂੰ ਨਿਯੁਕਤ ਕੀਤਾ ਜਾਂਦਾ ਤਾਂ ਵੱਡਾ ਪ੍ਰੋਗਰਾਮ ਹੁੰਦਾ ਪਰ ਇਸ ਤਰ੍ਹਾਂ ਦਾ ਕੁਝ ਵੀ ਜਿਹੜਾ ਉਹ ਵੇਖਣ ਨੂੰ ਨਹੀਂ ਮਿਲਿਆ ਜਿਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਅਤੇ ਗਿਆਨੀ ਰਘੁਵੀਰ ਸਿੰਘ ਉਹਨਾਂ ਦੇ ਵੱਲੋਂ ਸਵਾਲ ਜਿਹੜੇ ਸਨ ਉਹ ਪਹਿਲਾਂ ਵੀ ਖੜੇ ਕੀਤੇ ਗਏ ਅਤੇ ਹੁਣ ਵੀ ਇਹੀ ਸਵਾਲ ਜਿਹੜੇ ਨੇ ਉਹ ਲਗਾਤਾਰ ਉਹਨਾਂ ਦੇ ਬਿਆਨ ਜਿਹੜੇ ਉਹ ਸਾਹਮਣੇ ਆਉਂਦੇ ਨਜ਼ਰ ਆ ਰਿਹਾ ਜਿਵੇਂ ਤੁਸੀਂ ਤਸਵੀਰਾਂ ਚ ਵੀ ਵੇਖ ਪਾ ਰਹੇ ਹੋ ਕਿ ਇਹ ਗਿਆਨੀ ਹਰਪ੍ਰੀਤ ਸਿੰਘ ਜਦੋਂ ਨਕੋਦਰ ਪਹੁੰਚੇ ਨੇ ਜਿੱਥੇ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ ਸੀ ਸਿੱਖ ਸੰਗਤ ਦੇ ਵੱਲੋਂ ਉੱਥੇ ਉਹਨਾਂ ਦੇ ਵੱਲੋਂ ਜਿਹੜੀ ਹੈ ਇਹ ਗੱਲ ਜਿਹੜੀ ਸੀ ਉਹ ਰੱਖੀ ਗਈ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਨਕੋਦਰ ਸਿੱਖ ਗੁਰਦੁਆਰਾ ਸਾਹਿਬ ਚ ਪਹੁੰਚੇ ਉਹਨਾਂ ਨੇ ਕਿਹਾ ਕਿ ਬਾਗੀ ਗੁਰ ਦੇ ਕਈ ਨੇਤਾ ਵੀ ਜਿਹੜੇ ਸਨ ਇਸਦੇ ਵਿੱਚ ਮੌਜੂਦ ਸਨ ਇਸ ਦੇ ਵਿੱਚ ਬੀਬੀ ਜਗੀਰ ਕੌਰ ਪ੍ਰੇਮ ਸਿੰਘ ਚੰਦੂਮਾਜਾ ਗੁਰਪ੍ਰਤਾਪ ਸਿੰਘ ਬਡਾਲਾ ਅਤੇ ਹੋਰ ਨੇਤਾ ਜਿਹੜੇ ਸਨ ਜਾਂ ਦੂਜੇ ਗਰੁੱਪ ਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹ ਸ਼ਾਮਲ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਘਰ ਜ਼ਿਲ੍ਹੇ ਦੇ ਵਿੱਚ ਉਹ ਧਾਰਮਿਕ ਪ੍ਰਚਾਰ ਦੇ ਲਈ ਪਹੁੰਚ ਰਹੇ ਨੇ ਨਕੋਦਰ ਦੇ ਵਿੱਚ ਵੀ ਉਹ ਇਸੀ ਕਾਰਨ ਨੂੰ ਵੀ ਪਹੁੰਚੇ ਸਨ ਉਹਨਾਂ ਨੇ ਕਿਹਾ ਕਿ ਸਾਡਾ ਕਿਸੇ ਵੀ ਸਿੱਖ ਦੇ ਨਾਲ ਜਾਤੀ ਕੋਈ ਦੁਸ਼ਮਣੀ ਨਹੀਂ ਹੈ ਜਿਸ ਨੇ ਵੀ ਕਾਰਜਭਾਰ ਸੰਭਾਲਿਆ ਹੈਗਾ ਉਹ ਇੱਕ ਸਿੱਖ ਹੈਗਾ ਅਤੇ ਜੇਕਰ ਜੋ ਤਰੀਕਾ ਅਪਣਾਇਆ ਗਿਆ ਸੀ ਸਿਰਫ ਉਹ ਜਿਹੜਾ ਉਹ ਗਲਤ ਹੈ ਸਿੱਖਾਂ ਦੇ ਲਈ ਸਿੱਖਾਂ ਦੇ ਮਨਾਂ ਦੇ ਉੱਤੇ ਇਹ ਬਹੁਤ ਵੱਡੀ ਜਿਹੜਾ ਆਹਤ ਜਿਹੜੀ ਆ ਉਹ ਹੋਈ ਹੈ ਤੇ ਉਹਨਾਂ ਨੇ ਇਸ ਤਰ੍ਹਾਂ ਕਿਹਾ ਕਿ ਗੁਰੂ ਘਰ ਤੇ ਉਹ ਚੌਂਕੀਦਾਰ ਨੇ ਹਰ ਸ਼ਖਸ਼ ਹਰ ਸ਼ਹਿਰ ਦੇ ਵਿੱਚ ਜਾ ਕੇ ਉਹ ਲੋਕਾਂ ਨੂੰ ਇਕਜੁੱਟ ਕਰਨ ਦੇ ਲਈ ਪਹੁੰਚਦੇ ਨੇ ਇਸੀ ਦੇ ਚੱਲਦੇ ਅੱਜ ਉਹ ਜਲੰਧਰ ਦੇ ਵਿੱਚ ਆਏ ਨੇ ਪਰ ਜਿਸ ਤਰ੍ਹਾਂ ਪਿਛਲੇ ਦਿਨੀ ਗਿਆਨੀ ਕੁਲਦੀਪ ਸਿੰਘ ਹੁਣਾਂ ਦੀ ਤਾਂ ਮੈਂ ਕਹੂੰਗਾ ਕਿ ਉਹਨਾਂ ਦਾ ਜਿਹੜਾ ਉਹਨਾਂ ਨੂੰ ਜਿਹੜੀ ਸੇਵਾ ਮਿਲੀ ਹੈ ਤਾਂ ਉਸਦੇ ਉੱਤੇ ਜਿਹੜੇ ਉਹਨਾਂ ਨੇ ਸਵਾਲ ਜਿਹੜੇ ਆ ਉਹ ਇੱਕ ਵਾਰ ਫਿਰ ਜਿਹੜੇ ਆ ਉਹ ਖੜੇ ਕੀਤੇ ਆ ਇੱਕ ਵਾਰੀ ਆਪਾਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਸੁਣ ਲੈਂਦੇ ਹਾਂ ਕਿ ਉਹਨਾਂ ਨੇ ਕਿਸ ਤਰ੍ਹਾਂ ਆਪਣਾ ਇਤਰਾਜ਼ ਜਿਹੜਾ ਹੈਗਾ ਉਹ ਦੁਆਰਾ ਸਿੱਖ ਸੰਗਤ ਦੇ ਸਾਹਮਣੇ ਜਿਹੜਾ ਉਹ ਦਿਖਾਇਆ ਜੀ
ਮੈਂ ਪਹਿਲਾਂ ਕਹਿ ਚੁੱਕਿਆ ਕਿ ਸਾਡੀ ਕਿਸੇ ਸਿੱਖ ਨਾਲ ਨਿੱਜੀ ਵੈਰ ਵਿਰੋਧ ਤਾਂ ਬਿਲਕੁਲ ਨਹੀਂ ਜਿਹਨੂੰ ਵੀ ਸੇਵਾ ਸੌਂਪੀ ਆ ਉਹ ਇੱਕ ਸਿੱਖ ਹੈ ਔਰ ਸਿੱਖ ਨਾਲ ਸਾਡੀ ਕੋਈ ਜਾਤੀ ਦੁਸ਼ਮਣੀ ਨਹੀਂ ਹੈ ਅਸੀਂ ਸਤਿਕਾਰ ਕਰਦੇ ਹਾਂ ਪਰ ਜੋ ਤਰੀਕਾ ਉਸ ਦਿਨ ਅਪਣਾਇਆ ਗਿਆ ਉਸ ਤਰੀਕੇ ਤੇ ਇਕੱਲਾ ਮੈਨੂੰ ਨਹੀਂ ਬਲਕਿ ਹਰ ਸਿੱਖ ਨੂੰ ਜਿਹੜਾ ਉਹ ਇਤਰਾਜ਼ ਹੈ ਕਿ ਮਰਿਆਦਾ ਜੋ ਇੱਕ ਪਰੰਪਰਾ ਲੰਬੇ ਸਮੇਂ ਤੋਂ ਚੱਲੀ ਆਉਂਦੀ ਹੈ ਉਹਨੂੰ ਅਣਦੇਖਿਆ ਕੀਤਾ ਗਿਆ ਔਰ ਇਹ ਠੀਕ
ਜਿਵੇਂ ਅੱਜ ਤੁਸੀਂ ਇੱਥੇ ਇਕੱਠ ਕੀਤਾ ਆ ਤੇ ਇਕੱਠ ਹੋ ਰਿਹਾ ਹਰ ਜਗ੍ਹਾ ਤੇ ਕੀ ਲੱਗਦਾ ਕਿ ਸਿੱਖ ਸੰਗਤਾਂ ਦਾ ਕੀ ਅੱਗੇ ਰੂਪਰੇਖਾ ਰਹੇਗੀ ਇਸ ਵਿਵਾਦ ਨੂੰ
ਦੇਖੋ ਅਸੀਂ ਗੁਰੂ ਘਰ ਦੇ ਚੌਕੀਦਾਰ ਹਾਂ ਸਾਡਾ ਕੰਮ ਹੈ ਚੌਕੀਦਾਰਾ ਕਰਨਾ ਪਿੰਡ ਪਿੰਡ ਜਾ ਕੇ ਸ਼ਹਿਰ ਸ਼ਹਿਰ ਜਾ ਕੇ ਚੌਕੀਦਾਰਾ ਕਰ ਰਹੇ ਇੱਥੇ ਵੀ ਅੱਜ ਅਸੀਂ ਹੋਕਾ ਦੇਣ ਵਾਸਤੇ ਪਹੁੰਚੇ ਹਾਂ ਇਕੱਠ ਸੰਗਤ ਨੇ ਕੀਤਾ ਹੈ ਅਸੀਂ ਸਿਰਫ ਹੋਕਾ ਦੇਣ ਵਾਸਤੇ ਪਹੁੰਚੇ ਹਾਂ ਵੀ ਭਾਈ ਸਾਡੇ ਸੰਕਲਪ ਸਾਡੀਆਂ ਪਰੰਪਰਾਵਾਂ ਸਾਡੀਆਂ ਮਾਨਤਾਵਾਂ ਸਾਡੀਆਂ ਮਰਿਆਦਾਵਾਂ ਜੇ ਇਹ ਰਹਿਣਗੀਆਂ ਤੇ ਅਸੀਂ ਰਹਾਂਗੇ ਤੇ ਜੇ ਇਹ ਨਾ ਰਹੀਆਂ ਤੇ ਅਸੀਂ ਨਹੀਂ ਰਹਾਂਗੇ ਅਸੀਂ ਇਸੇ ਮਕਸਦ ਦੀ ਆ
ਚੀਫ ਸੈਕਟਰੀ ਕੁਲਵੰਤ ਸਿੰਘ ਮੰਨਣ ਦਾ ਬਿਆਨ ਕਿ ਮੈਨੂੰ ਬਿਨਾਂ ਭਰੋਸੇ ਤੋਂ ਹੀ ਇਹਨਾਂ ਨੇ ਜਿਹੜਾ ਕੀ ਰਘਵੀਰ ਸਿੰਘ ਨੂੰ ਹਟਾਉਣ ਦਾ ਫੈਸਲਾ
ਦੇਖੋ ਮੰਨਣ ਸਾਹਿਬ ਇੱਕ ਬੜੇ ਸੋਚੇ ਔਰ ਵਧੀਆ ਇਨਸਾਨ ਹੈ ਜੇ ਉਹ ਕਹਿੰਦੇ ਆ ਕਿ ਮੈਨੂੰ ਭਰੋਸੇ ਚ ਨਹੀਂ ਲਿਆ ਤੇ ਇਹ ਬਹੁਤ ਹੀ ਜ਼ਿਆਦਾ ਜਿਹੜਾ ਮੰਦ ਭਾਗਾ ਹੈਗਾ ਕਿ ਚੀਫ ਸੈਕਟਰੀ ਨੂੰ ਭਰੋਸੇ ਚ ਨਹੀਂ ਲਿਆ ਹੈਗਾ ਤੇ ਇਸ ਤੋਂ ਵੱਧ ਕੇ ਮਾੜੀ ਗੱਲ ਕੀ ਹੋ ਸਕਦੀ
ਲੱਗਦਾ ਕਿ ਉਹਨਾਂ ਦੇ ਕੋਲ ਪਾਵਰ ਹੈਗੀ ਹੈ
ਚੀਫ ਸੈਕਟਰੀ ਕੌਣ?
ਜੀਵਾ
ਚੀਫ ਸੈਕਟਰੀ ਸ਼੍ਰੋਮਣੀ ਗੁਰਦੁਆਰਾ।
ਬਿਲਕੁਲ ਜੀ, ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਆਪਣੇ ਬਿਆਨ ਦੇ ਵਿੱਚ ਵੀ ਕਿਹਾ ਕਿ ਚੀਫ ਸੈਕਟਰੀ ਤੱਕ ਨੂੰ ਵੀ ਜਿਹੜਾ ਹੈਗਾ ਭਰੋਸੇ ਦੇ ਵਿੱਚ ਨਹੀਂ ਲਿਆ ਗਿਆ ਤੇ ਕਿਸ ਤਰ੍ਹਾਂ ਬਦਲੀ ਜਾਂ ਸੇਵਾ ਮੁਕਤੀ ਕਰਕੇ ਤੇ ਨਵੇਂ ਕੁਲਦੀਪ ਸਿੰਘ ਗਰਗਜ ਹੋਣਾ ਨੂੰ ਜਿਹੜਾ ਨਿਯੁਕਤੀ ਕਰ ਦਿੱਤੀ ਜਾਂਦੀ ਹੈ ਉਸਦੇ ਉੱਤੇ ਉਨ੍ਹਾਂ ਨੇ ਜਿਹੜੇ ਉਹ ਸਵਾਲ ਖੜੇ ਕੀਤੇ ਤਾਂ ਸਾਫ਼ ਹੈ ਕਿ ਪਿੱਛੇ ਕੋਈ ਨਾ ਕੋਈ ਹੋਰ ਵਿਅਕਤੀ ਜਿਹੜਾ ਉਹ ਐਸਜੀਪੀਸੀ ਨੂੰ ਜਿਹੜਾ ਉਹ ਚਲਾਉਂਦਾ। ਇਹਦੇ ਨਾਲ ਉਨ੍ਹਾਂ ਨੇ ਆਪਣੇ ਬਿਆਨਾਂ ਦੇ ਵਿੱਚ ਇੱਥੋਂ ਤੱਕ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਇੱਕ ਸਮੇਂ ਦੀ ਜ਼ਰੂਰਤ ਹੈ। ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ 50 ਸਾਲ ਪਹਿਲਾਂ ਪੰਜਾਬ ਦੀ ਨੁਮਾਇੰਦਗੀ ਕਰਦਾ ਸੀ, ਉਸੀ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਸਾਰਿਆਂ ਦਾ ਜਿਹੜਾ ਉਹ ਫਰਜ਼ ਬਣਦਾ। ਮੈਂ ਤਾਂ ਅੱਜ ਵੀ ਕਹਿੰਦਾ ਕਿ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ, ਕਿਉਂਕਿ ਪੰਜਾਬ ਦੀ ਜੇਕਰ ਕੋਈ ਗੱਲ ਕਰ ਸਕਦਾ ਤਾਂ ਸ਼੍ਰੋਮਣੀ ਅਕਾਲੀ ਦਲ ਹੀ ਕਰ ਸਕਦਾ। ਪਰ ਇਸ ਦੇ ਲਈ ਸਾਨੂੰ ਸਾਰਿਆਂ ਨੂੰ ਹੀ ਜਿਹੜਾ ਉਹ ਕੋਸ਼ਿਸ਼ ਜਿਹੜੀ ਉਹ ਕਰਨੀ ਪਵੇਗੀ। ਪਰ ਜਿਸ ਤਰ੍ਹਾਂ ਪਿਛਲੇ ਕੁਝ ਸਮੇਂ ਦੇ ਵਿੱਚ ਆਪਾਂ ਵੇਖ ਰਹੇ ਹਾਂ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੇ ਸਮਾਗਮ ਜਿਹੜੇ ਨੇ ਪੰਜਾਬ ਦੇ ਹਰ ਜ਼ਿਲ੍ਹੇ ਹਰ ਪਿੰਡ ਦੇ ਵਿੱਚ ਜੇਕਰ ਹੋ ਰਹੇ ਨੇ ਤਾਂ ਉਹਨਾਂ ਦੇ ਨਾਲ ਜਿਹੜਾ ਵਿਰੋਧੀ ਧੜਾ ਜਿਹੜਾ ਹੈਗਾ ਉਹ ਨਾਲ ਉੱਥੇ ਸ਼ਮੂਲੀਅਤ ਕਰਦਾ। ਤਾਂ ਸਾਫ਼ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਵੀ ਜਿਹੜੇ ਨੇ ਉਹ ਕੋਈ ਧੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਦਾ ਧੜਾ ਜਿਹੜਾ ਹੈਗਾ ਤੇ ਜਦੋਂ ਵਿਰੋਧੀ ਆਰੋਪ ਲਗਾਉਂਦੇ ਨੇ ਕਿ ਖੁਦ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਨੇ ਇੱਕ ਮਤਲਬ ਰਾਜਨੀਤੀ ਦੇ ਵਿੱਚ ਆਉਣਾ ਚਾਹੁੰਦੇ ਤਾਂ ਕੁਛ ਕੁਛ ਜਿਹੜੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਉਹਨਾਂ ਨੂੰ ਜਿਹੜਾ ਦੇਖਣ ਨੂੰ ਮਿਲ ਰਹੀਆਂ ਨੇ। ਪਰ ਗਿਆਨੀ ਹਰਪ੍ਰੀਤ ਸਿੰਘ ਕਹਿ ਚੁੱਕੇ ਨੇ ਕਿ ਮੈਂ ਰਾਜਨੀਤੀ ਦਾ ਜਿਹੜਾ ਉਹ ਹਿੱਸਾ ਨਹੀਂ ਬਣਨਾ ਚਾਹੁੰਦਾ ਹੈਗਾ। ਪਰ ਫਿਰ ਵੀ ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੇ ਉਹਨਾਂ ਦੇ ਸਮਾਗਮ ਹੋ ਰਹੇ ਨੇ, ਉਹਨਾਂ ਦੇ ਖਾਸ ਕਰਕੇ ਸਨਮਾਨ ਸਮਾਰੋਹ ਹੋ ਰਹੇ ਨੇ ਤੇ ਵਿਰੋਧੀ ਤਰ੍ਹਾਂ ਦੇ ਧਿਰ ਦੇ ਨੇਤਾ ਜਦੋਂ ਵੀ ਉਹਨਾਂ ਦੇ ਨਾਲ ਹੁੰਦੇ ਨੇ ਤਾਂ ਸਵਾਲ ਜਿਹੜੇ ਨੇ ਉਹ ਅਵਸ਼ਕ ਜਿਹੜੇ ਨੇ ਉਹ ਚੁੱਕੇ ਜਾਂਦੇ ਨੇ ਤੇ ਆਉਣ ਵਾਲੇ ਸਮੇਂ ਚ ਇਹ ਸਵਾਲਾਂ ਦਾ ਜਵਾਬ ਹੀ ਜਿਹੜਾ ਫਿਲਹਾਲ ਸਮਾਂ ਹੀ ਦੱਸੇਗਾ। ਜੀ ਅਰਵਿੰਦ ਜੀ
ਬਿਲਕੁਲ ਹੈ ਜੀ, ਜ਼ਰੂਰ ਹੈ ਜੀ, ਇਸ ਖਬਰ ਤੇ ਸਾਡੀ ਪੂਰੀ ਨਿਗਾਹ ਰਹੇਗੀ। ਮੈਂ ਇੰਦਰਜੀਤ ਜੀ ਹੁਣ ਫਾਈਨੈਂਸ਼ੀਅਲ ਜਿਹੜੀ ਆਊਟਲੁੱਕ ਤੇ ਪੰਜਾਬ ਦੀ ਗੱਲਬਾਤ ਕਰਾਂ, ਬਿਕੋਜ਼ ਮੈਂ ਜ਼ਿਆਦਾਤਰ ਆਂਕੜਿਆਂ ਤੇ ਜ਼ਿਆਦਾ ਜਾਣਾ ਹੁੰਦਾ। ਪੰਜਾਬ ਨੇ ਲਗਭਗ ਆਪਣੇ ਕਰਜ਼ੇ ਦੀ ਲਿਮਿਟ, ਉਹ ਲਿਮਿਟਾਂ ਤਾਂ ਸਾਡੀਆਂ ਵੀ ਖਤਮ ਹੋਈਆਂ ਹੋਈਆਂ, ਕੈਨੇਡਾ 'ਚ ਅਸੀਂ ਬੈਠੇ ਹਾਂ ਤਾਂ ਸਾਡੀਆਂ ਵੀ ਬਹੁਤ ਜ਼ਿਆਦਾ ਲਿਮਿਟਾਂ ਇਕੱਠੀਆਂ ਹੋਈਆਂ। ਪੰਜਾਬ ਵਾਲਿਆਂ ਨੂੰ ਇੰਨੀ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿ ਸਾਡੇ ਵੀ ਇੱਥੇ ਬਹੁਤ ਕਰਜ਼ੇ ਚੜੇ ਹੋਏ ਆ, ਖਾਸ ਕਰਕੇ ਹਰੇਕ ਕੈਨੇਡੀਅਨਸ ਉੱਤੇ ਜੋ ਹਾਲਾਤ ਚੱਲ ਰਹੇ ਹੈਗੇ ਆ। ਪੰਜਾਬ ਸਰਕਾਰ, ਮੈਨੂੰ ਪੰਜਾਬ ਦੇ ਲੋਕਾਂ ਦਾ ਨਹੀਂ ਪਤਾ, ਕਾਰੋਬਾਰ ਜਦੋਂ ਮੈਂ ਪੰਜਾਬ ਵਿਜਿਟ ਕੀਤਾ ਤਾਂ ਕਾਰੋਬਾਰ ਲੋਕਾਂ ਨੇ ਵਧੀਆ ਹੈਗੇ ਆ ਤੇ ਕੰਮਕਾਰ ਵਧੀਆ ਚੱਲ ਰਹੇ ਹੈਗੇ, ਕਿਉਂਕਿ ਪੰਜਾਬ ਸਰਕਾਰ ਨੇ ਸਬਸਿਡੀਆਂ ਬਹੁਤ ਦਿੱਤੀਆਂ ਹੋਈਆਂ, ਬਿਜਲੀ ਦੇ ਬਿੱਲ ਨਹੀਂ ਆਉਂਦੇ, ਰਾਸ਼ਨ ਵਾਲੇ ਰਾਸ਼ਨ ਨਹੀਂ ਦਿੰਦੇ, ਬੱਸ ਰਾਈਡ ਤੇ ਬੱਸ ਫ੍ਰੀ ਹੈਗੀ ਆ, ਸਭ ਕੁਛ ਹੀ ਆਲਮੋਸਟ ਜਿਹੜਾ ਹੈਗਾ ਆਲ ਟੁਗੈਦਰ ਫ੍ਰੀ ਹੋਇਆ ਤੇ ਜ਼ਿੰਦਗੀ ਬੜੀ ਵਧੀਆ ਹੈਗੀ ਆ ਲੋਕਾਂ ਦੀ। ਲੇਕਿਨ ਪੰਜਾਬ ਦੀ ਸਰਕਾਰ ਦੀ ਜੋ ਫਾਈਨੈਂਸ਼ੀਅਲ ਹਾਲਾਤ ਹੈਗੇ ਆ, ਲੇਕਿਨ ਇਹ ਹਾਇਰਿੰਗ ਬਾਹਰਲੀਆਂ ਸਟੇਟਾਂ ਦੇ ਬੰਦੇ ਪਤਾ ਨੀ ਕਿਵੇਂ ਕਰ ਲੈਂਦੇ ਆ, ਸਾਡੇ ਆਪਦੇ ਲੋਕਾਂ ਨੂੰ ਹਾਇਰ ਨਹੀਂ ਕਰਦੇ, ਸਾਡੇ ਆਪਦੇ ਲੋਕ ਡੰਕੀ ਲਗਾ ਕੇ ਬਾਹਰ ਜਾਂਦੇ। ਲੇਕਿਨ ਪੰਜਾਬ ਦੀ ਜੋ ਵਿੱਤੀ ਹਾਲਾਤ ਹੈਗੇ ਆ ਉਹ ਇੱਕ ਤਰ੍ਹਾਂ ਦੇ ਲਿਮਿਟ ਦੇ ਕੋਲ ਆ ਚੁੱਕੀ ਹੈਗੀ ਆ। ਪੰਜਾਬ ਸਰਕਾਰ ਨੇ ਜਿਹੜੀ ਉਹਨਾਂ ਦੀ ਜਿਹੜੀ ਉਧਾਰ ਵਾਲੀ ਜਿਹੜੀ ਲਿਮਿਟ ਹੈਗੀ ਆ ਉਹ ਲਗਭਗ 38,830 ਕਰੋੜ ਦੇ ਲਗਭਗ ਹੋ ਚੱਲੀ ਹੈ, ਐਗਜ਼ੌਸਟ ਕਰ ਚੁੱਕੀ ਹੈ ਪੂਰੀ। ਇਹ ਜਿਹੜੀ ਹੈਗੀ ਆ ਖਬਰ ਨਿਕਲ ਕੇ ਆਈ ਹੈ, ਇਹ 28 ਫਰਵਰੀ ਦੀ ਅਗਰ ਦੇਖਿਆ ਜਾਵੇ ਜਿਹੜੀ ਲਿਮਿਟ ਤੱਕ ਉਸ ਟਾਈਮ ਦੀ ਅਲਾਊਡ ਸੀ, ਜਿਹੜੇ ਕਿ ਅਗਰ ਦੇਖਿਆ ਜਾਵੇ ਇੱਕ ਲਾਸਟ ਮੰਥ ਦੇ ਵਿੱਚ ਕਮਾਈ ਕਿੰਨੀ ਹੋਈ ਹੈ ਉਹ 22 ਕਰੋੜ ਰੁਪਏ ਦੀ ਹੋਈ ਹੈ ਜਿਹੜੀ ਰੇਸ ਕੀਤੀ ਹੈਗੀ, ਕਿਉਂਕਿ ਪੰਜਾਬ ਦੇ ਵਿੱਚ ਸਟ੍ਰਾਈਕਸ ਬਹੁਤ ਚੱਲੀਆਂ ਹੈਗੀਆਂ। ਇਕੱਲੀਆਂ ਕਿਸਾਨਾਂ ਦੇ ਰੋਡ ਬਲੋਕਸ ਦੀ ਗੱਲ ਨਹੀਂ ਕੀਤੀ ਜਾਂਦੀ ਹੈਗੀ, ਰੋਡ ਬਲੋਕਸ ਉੱਤੇ ਤਾਂ ਚੀਫ ਮਿਨਿਸਟਰ ਸਾਹਿਬ ਨੇ ਤਾਂ ਬਹੁਤ ਕ੍ਰਿਟੀਸਾਈਜ਼ ਕਰ ਦਿੱਤਾ, ਲੇਕਿਨ ਉਹ ਯਾਦ ਨਹੀਂ ਉਹ ਟਾਈਮ ਜਿਸ ਟਾਈਮ ਆਮ ਆਦਮੀ ਪਾਰਟੀ ਦੇ ਸਾਰੇ MLA ਦਿੱਲੀ ਦੇ ਚੀਫ ਮਿਨਿਸਟਰ ਨੂੰ ਜਦ ਉਹਨਾਂ ਦੇ ਉੱਤੇ ਕਾਰਵਾਈ ਹੋਈ ਸੀ, ਉਹਨਾਂ ਨੂੰ ਜਦ ਜੇਲ੍ਹ ਕੀਤਾ ਗਿਆ ਸੀ, ਉਹਨਾਂ ਨੂੰ ਕੀਤਾ ਗਿਆ ਸੀ ਤਾਂ ਉਸ ਟਾਈਮ ਸਾਰੀਆਂ ਰੋਡ ਬਲੋਕਸ ਹੋ ਗਈਆਂ ਸੀ ਪੰਜਾਬ ਦੇ ਵਿੱਚ, ਜਦ ਕਾਰੋਬਾਰ ਨਹੀਂ ਹੋਏ ਸੀ, ਜਦ ਕਾਰੋਬਾਰਾਂ ਦੇ ਵਿੱਚ ਕੋਈ ਇੰਪੈਕਟ ਨਹੀਂ ਪਿਆ ਸੀ, ਲੇਕਿਨ ਕਿਸਾਨ ਜਦੋਂ ਅੰਦੋਲਨ ਕਰਦੇ ਆ ਤਾਂ ਉਹਨਾਂ ਉੱਤੇ ਕਾਰਵਾਈ ਜ਼ਰੂਰ ਹੋ ਜਾਂਦੀ ਹੈਗੀ ਹੈ। ਲੇਕਿਨ ਮਿਨਿਸਟਰ ਆਫ ਅਗਰ ਦੇਖਿਆ ਜਾਵੇ ਇਹ ਜਿਹੜੀ ਜਿਹੜਾ ਹੈਗਾ ਇਹ ਕੁਸ਼ਚਨ ਜਿਹੜਾ ਹੈਗਾ ਇਹ ਲੋਕ ਸਭਾ ਦੇ ਵਿੱਚ ਵੀ ਉੱਠਿਆ ਹੈਗਾ ਕਿ ਜਿਹੜੀ ਲਿਮਿਟ ਹੈਗੀ ਹੈ ਕ੍ਰਾਈਸਿਸ ਚੱਲ ਰਹੀ ਹੈਗੀ ਹੈ, ਜਿਹੜਾ ਕਿ ਇਕੱਲਾ 22 ਕਰੋੜ ਇੱਕ ਮੰਥ ਦੇ ਵਿੱਚ ਹੋਇਆ, 38,852 ਕਰੋੜ ਮਤਲਬ ਓਪਨ ਮਾਰਕੀਟ ਦੇ ਵਿੱਚ ਬੋਰੋ ਕਰ ਚੁੱਕਿਆ ਹੈਗਾ, ਆਲਮੋਸਟ 38,852 ਕਰੋੜ ਹੀ ਪੰਜਾਬ ਓਪਨ ਮਾਰਕੀਟ ਦੇ ਵਿੱਚ ਬੋਰੋ ਕਰ ਸਕਦਾ ਹੈਗਾ, ਲੇਕਿਨ ਉਧਾਰ ਲੈ ਸਕਦਾ ਹੈਗਾ। ਲੇਕਿਨ ਹੁਣ ਲਗਭਗ ਤੁਸੀਂ ਲਾ ਕੇ ਚੱਲੋਗੇ 38,830 ਕਰੋੜ ਲਗਭਗ ਤੁਸੀਂ ਲਾ ਕੇ ਚੱਲੋਗੇ ਕਿ ਲਗਭਗ ਤੁਸੀਂ ਲਾ ਕੇ ਚੱਲੋਗੇ ਕਿ 18 ਕਰੋੜ ਰੁਪਇਆ ਹੋਰ ਰਹਿ ਗਿਆ ਹੈਗਾ, ਅਸੀਂ ਹੋਰ ਜ਼ਿਆਦਾ ਲੈ ਸਕਦੇ ਹੈਗੇ, ਲੇਕਿਨ ਇਹਦੇ ਵਿੱਚ ਜ਼ਰੂਰ ਦੱਸੋ। ਇਹ ਰਾਜ ਸਭਾ ਦੇ ਵਿੱਚ ਜਿਹੜਾ ਕੁਸ਼ਚਨ ਜਿਹੜਾ ਹੈਗਾ ਇਹ ਪੁੱਛਿਆ ਗਿਆ ਹੈਗਾ, ਪੰਜਾਬ 100% ਆਲਮੋਸਟ 100% ਤੁਸੀਂ ਲਾ ਕੇ ਚੱਲੋ, 99% ਤੁਸੀਂ ਲਾ ਕੇ ਚੱਲੋ ਕਿ ਆਪਣੀਆਂ ਜਿਹੜੀਆਂ ਲਿਮਟਾਂ ਜਿਹੜੀਆਂ ਕਰ ਚੁੱਕਿਆ ਹੈਗਾ ਇਹਦੇ ਤੇ ਜਿਹੜੀ ਹੈਗੀ ਹੈ ਪੰਜਾਬ ਦੀ ਸਰਕਾਰ ਨੂੰ ਕੁਝ ਚਿੰਤਾ ਹੈਗੀ ਹੈ ਆਉਣ ਵਾਲੇ ਟਾਈਮ ਦੇ ਵਿੱਚ ਕਿਸ ਤਰ੍ਹਾਂ ਜਿਹੜੀਆਂ ਹੈਗੀਆਂ ਇਨਕਮਾਂ ਵਧੂਗੀਆਂ, ਇਹਦੇ ਨਾਲ ਕਈ ਇਨਫਰਾਸਟ੍ਰਕਚਰ ਜਿਹੜੇ ਪ੍ਰੋਜੈਕਟਸ ਹੈਗੀਆਂ ਉਹ ਇੰਪੈਕਟ ਕਰ ਸਕਦੇ। ਮੈਨੂੰ ਨਹੀਂ ਲੱਗਦਾ ਕਿ ਪੰਜਾਬ ਸਰਕਾਰ ਉਹ ਲੈਵਲ ਤੇ ਹੈਗੀ ਹੈ ਕਿ ਕੋਈ ਟੈਕਸਿਸ ਲਗਾਉਂਗੀ, ਤੇ ਇੱਥੇ ਹੁਣ ਦਿੱਲੀ ਦੀ ਸਰਕਾਰ ਨੇ 5,500 ਕਰੋੜ ਦਾ ਇੱਕ ਬਜਟ ਤੈਅ ਕਰ ਦਿੱਤਾ ਹੈਗਾ ਕਿ ਫੋਰ ਦਾ ਲੇਡੀਜ਼, ਲੇਕਿਨ ਹੁਣ ਇਲੈਕਸ਼ਨਾਂ ਦੇ ਵਿੱਚ ਵੀ ਜਾਣਾ ਹੈਗਾ। ਕਿਆ ਲੱਗਦਾ ਕਿ ਤੁਹਾਨੂੰ 1100 ਜਾਂ 1200 ਰੁਪਇਆ ਜਿਹੜਾ ਦੇਣਾ ਸੀ ਪਰ ਮੰਥ 18 ਸਾਲ ਤੋਂ ਉੱਪਰ ਜਿਹੜੀਆਂ ਲੇਡੀਜ਼ ਨੂੰ, ਖਾਸ ਕਿ ਪੰਜਾਬ ਦੀ ਲੇਡੀਜ਼ ਨੂੰ 12,000 ਕਰੋੜ ਦਾ ਬਜਟ ਆ, ਉਹ ਕਿੱਥੋਂ ਅਲੋਟ ਹੋਊਗਾ? ਇਹਦੇ ਬਾਰੇ ਜ਼ਰੂਰ ਜਿਹੜੀ ਜਾਣਕਾਰੀ ਦਿਓ ਸਾਡੇ ਦਰਸ਼ਕਾਂ ਨੂੰ। ਜੀ ਬਖਸ਼ੀ ਸਾਹਿਬ,
ਅਰਵਿੰਦ ਜੀ, ਜੇਕਰ ਪੰਜਾਬ ਦੇ ਆਰਥਿਕ ਹਾਲਾਤਾਂ ਦੀ ਗੱਲ ਕਰੀਏ ਤਾਂ ਕਾਫੀ ਹੱਦ ਤੱਕ ਤੁਸੀਂ ਉਹ ਚੀਜ਼ ਕਲੀਅਰ ਕਰ ਦਿੱਤੀ ਹੈ ਕਿ ਆਰਥਿਕ ਹਾਲਾਤ ਜਿਹੜੇ ਨੇ ਉਹ ਕਾਫੀ ਮਾੜੇ ਜਿਹੜੇ ਇਸ ਸਮੇਂ ਹੋਏ ਪਏ ਨੇ। ਬਟ ਜਿਸ ਤਰ੍ਹਾਂ ਆਪਣਾ ਅੱਜ ਗੱਲ ਸਾਹਮਣੇ ਆਈ ਹੈ, ਪ੍ਰਤਾਪ ਸਿੰਘ ਬਾਜਵਾ ਨੇ ਵੀ ਸਵਾਲ ਕੀਤਾ ਹੈ ਕਿ ਸਰਕਾਰ ਜਿਹੜੀ ਹੈ ਉਹ ਮੰਗ ਕਰ ਰਹੀ ਹੈ ਕਿ 10,000 ਕਰੋੜ ਦਾ ਵਾਧੂ ਕਰਜ਼ਾ ਜਿਹੜਾ ਹੈਗਾ ਉਹ ਅਲੋ ਕਰੇ ਕੇਂਦਰ ਸਰਕਾਰ ਨੂੰ। ਕੇਂਦਰ ਦੇ ਵਿੱਤੀ ਡਿਪਾਰਟਮੈਂਟ ਨੂੰ ਪੰਜਾਬ ਸਰਕਾਰ ਨੇ ਲਿਖ ਕੇ ਭੇਜਿਆ ਕਿ 10,000 ਕਰੋੜ ਦਾ ਕਰਜ਼ਾ ਲੈਣ ਦੀ ਹੋਰ ਜਿਹੜੀ ਆਗਿਆ ਉਹ ਦਿੱਤੀ ਜਾਵੇ। ਕਿਤੇ ਨਾ ਕਿਤੇ ਜਦੋਂ ਇਹ ਸਵਾਲ ਖੜੇ ਹੁੰਦੇ ਨੇ ਕਿ ਕਿਸ ਤਰ੍ਹਾਂ ਸਰਕਾਰ ਲਗਾਤਾਰ ਜਿਹੜੀ ਹੈ ਉਹ ਕਰਜ਼ਾ ਲੈ ਰਹੀ ਹੈ, ਤਾਂ ਉਸ ਤੋਂ ਬਾਅਦ ਵਿਰੋਧੀ ਵੀ ਉਹਨਾਂ ਨੂੰ ਘੇਰਦੇ ਹੈਗੇ ਆ, ਕਿਉਂਕਿ ਉਹਨਾਂ ਨੇ ਇੱਕ ਉਦਾਹਰਣ ਦੇ ਤੌਰ ਤੇ ਕਿਹਾ ਕਿ 2026-27 ਜਦੋਂ ਖਤਮ ਹੋਵੇਗਾ ਤਾਂ ਲਗਭਗ 4.5 ਕਰੋੜ ਰੁਪਏ ਤੱਕ ਦਾ ਕਰਜ਼ਾਈ ਜਿਹੜਾ ਹੈਗਾ ਉਸ ਸਮੇਂ ਪੰਜਾਬ ਹੋ ਚੁੱਕਿਆ ਹੋਵੇਗਾ, ਜਿਸ ਤੇ ਉਹਨਾਂ ਨੇ ਜਿਹੜੀ ਵੱਡੀ ਚਿੰਤਾ ਜਿਹੜੀ ਉਹ ਜਤਾਈ। ਉਹਨਾਂ ਕਹਿੰਦੇ ਜਦੋਂ ਸਰਕਾਰ ਆਈ ਸੀ ਤਾਂ ਉਸ ਸਮੇਂ 2,89,000 ਕਰੋੜ ਰੁਪਏ ਦਾ ਜਿਹੜਾ ਕਰਜ਼ਾ ਸੀ ਉਹ ਸੀ ਉਸ ਸਮੇਂ ਪੰਜਾਬ ਦੇ ਉੱਤੇ, ਤੇ ਮਹਿਜ 3 ਸਾਲਾਂ ਦੇ ਵਿੱਚ ਅੱਜ 4.5 ਕਰੋੜ ਦੇ ਨੇੜੇ ਤੇੜੇ ਪਹੁੰਚ ਗਿਆ, ਤੇ ਜਦੋਂ ਸਰਕਾਰ ਜਾਊਗੀ ਤਾਂ ਉਦੋਂ ਤੱਕ ਇਹ 4.5 ਕਰੋੜ ਮਤਲਬ ਜਿਹੜਾ ਹੈਗਾ ਲੱਖ ਕਰੋੜ ਦਾ ਜਿਹੜਾ ਕਰਜ਼ਾ ਸਰਕਾਰ ਦੇ ਉੱਤੇ ਜਿਹੜਾ ਪੰਜਾਬ ਦੇ ਉੱਤੇ ਜਿਹੜਾ ਉਹ ਪੈ ਚੁੱਕਿਆ ਹੋਵੇਗਾ। ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿ ਇਸ ਸਮੇਂ ਪੰਜਾਬ ਸਰਕਾਰ ਦੇ ਵਿੱਤੀ ਹਾਲਾਤ ਇੰਨੇ ਵਧੀਆ ਤਾਂ ਨਹੀਂ ਹੈਗੇ ਕਿ ਉਹ ਘੱਟੋ ਘੱਟ ਜਿਹੜੀ ਹੈ ਜਿਹੜੀਆਂ ਔਰਤਾਂ ਜਾਂ ਮਹਿਲਾਵਾਂ ਨੂੰ 1100 ਦਾ ਜਿਹੜਾ ਉਹਨਾਂ ਨੇ ਕਿਹਾ ਸੀ, ਵਾਅਦਾ ਕੀਤਾ ਸੀ ਉਹ ਦੇ ਸਕੇ। ਪਰ ਇੱਕ ਮਜਬੂਰੀ ਵੀ ਹੈ, ਮੈਂ ਤਾਂ ਇਹ ਕਹੂੰਗਾ ਇੱਕ ਮਜਬੂਰੀ ਵੀ ਹੈ ਕਿ ਸਰਕਾਰ ਦੀ, ਕਿ ਸਰਕਾਰ ਨੂੰ ਘੱਟੋ ਘੱਟ ਆਪਣਾ ਇਹ ਵਾਅਦਾ ਜਿਹੜਾ ਉਹ ਪਗਾਉਣਾ ਵੀ ਪਵੇਗਾ। ਕਿਸ ਤਰ੍ਹਾਂ ਪਗਾਉਂਦੀ ਹੈ, ਕਿਸ ਤਰ੍ਹਾਂ ਉਹ ਕਰਜ਼ਾ ਲੈ ਕੇ ਗੱਲ ਕਰਦੀ, ਕਿਉਂਕਿ ਤੁਸੀਂ ਸ਼ੁਰੂਆਤ ਹੀ ਬਹੁਤ ਵਧੀਆ ਕੀਤੀ ਕਿ ਪੰਜਾਬ ਦੇ ਵਿੱਚ ਤਕਰੀਬਨ ਸਾਰਾ ਕੁਝ ਫ੍ਰੀ ਮਿਲਦਾ, ਬਿਜਲੀ ਫ੍ਰੀ ਮਿਲਦੀ ਹੈ, ਬੱਸਾਂ ਤੇ ਜਾਣ ਦਾ ਜਿਹੜਾ ਉਹ ਫ੍ਰੀ ਮਿਲਦਾ, ਆਟਾ ਦਾਲ ਜਿਹੜੀ ਹੈ ਉਹ ਫ੍ਰੀ ਮਿਲਦੀ ਹੈ, ਪਰ ਲੋਕੀ ਜਿਹੜੇ ਨੌਜਵਾਨ ਨੇ ਫਿਰ ਵੀ ਪੰਜਾਬ ਦੇ ਵਿੱਚ ਰਹਿਣਾ ਪਸੰਦ ਨਹੀਂ ਕਰਦੇ, ਉਹ ਵੀ ਬਾਹਰ ਜਾਣ ਨੂੰ ਫਿਰਦੇ ਨੇ ਫ੍ਰੀ ਮਿਲਣ ਦੇ ਬਾਵਜੂਦ, ਜਿੱਥੇ ਜਾ ਕੇ ਜਦੋਂ 24-24 ਘੰਟੇ ਕੰਮ ਕਰੀਦਾ ਤਾਂ ਜਾ ਕੇ ਜਿਹੜੀ 2 ਟਾਈਮ ਦੀ ਰੋਟੀ ਤੇ ਇੱਕ ਵਧੀਆ ਜ਼ਿੰਦਗੀ ਜਿਹੜੀ ਆ ਉੱਥੇ ਮਿਲਦੀ ਆ, ਤਾਂ ਤੁਸੀਂ ਆਪ ਹੀ ਸਮਝ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਅੱਜ ਪੰਜਾਬ ਸਰਕਾਰ, ਮੈਂ ਕਹਿੰਦੀ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਕਰੂੰਗਾ, ਆਮ ਆਦਮੀ ਪਾਰਟੀ ਤੋਂ ਪਹਿਲਾਂ ਤੋਂ ਹੀ ਜੇਕਰ ਆਪਾਂ ਗੱਲ ਕਰੀਏ ਤਾਂ ਸਾਰੀਆਂ ਹੀ ਪਾਰਟੀਆਂ ਨੇ ਇਹ ਰੀਤ ਜਿਹੜੀ ਸੀ ਉਹ ਚਲਾਈ ਹੋਈ ਸੀ। ਇਸ ਰੀਤ ਨੂੰ ਡਿਵੈਲਪਮੈਂਟ ਕਰਕੇ ਜਾਂ ਇਹ ਕਹਿੰਦੇ ਕਿ ਉਸੀ ਕੱਢੀ ਨੂੰ ਜਿਹੜਾ ਹੈਗਾ ਹੋਰ ਅੱਗੇ ਜਿਹੜਾ ਵਧਾ ਦਿੱਤਾ ਆਮ ਆਦਮੀ ਪਾਰਟੀ ਨੇ। ਪਰ ਸ਼ਰਵਾਦ ਸ਼੍ਰੋਮਣੀ ਅਕਾਲੀ ਦਲ ਦੇ ਟਿਊਬਲ ਕਨੈਕਸ਼ਨ, ਤੁਹਾਨੂੰ ਯਾਦ ਹੋਊਗਾ ਕਿ ਮਹੂਮ ਪਰ ਜਿਹੜੇ ਮੁੱਖ ਮੰਤਰੀ ਸਨ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਨੇ ਟਿਊਬਲ ਕਨੈਕਸ਼ਨ ਜਿਹੜੇ ਸਨ ਉਹ ਫ੍ਰੀ ਕੀਤੇ ਸਨ, ਜਿਸ ਤੋਂ ਬਾਅਦ ਇਹ ਰਵਾਇਤ ਹੌਲੀ ਹੌਲੀ ਬਿਜਲੀ, ਪਹਿਲਾਂ ਟਿਊਬਲ ਦੇ ਜਿਹੜੇ ਬਿੱਲ ਨਹੀਂ ਆਉਂਦੇ ਸਨ, ਫਿਰ ਆਟਾ ਦਾਲ ਸਕੀਮ ਆਈ, ਉਹ ਵੀ ਆਟਾ ਦਾਲ ਸਕੀਮ ਜਦੋਂ ਆਈ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਦੇ ਵਿੱਚ ਹੀ ਆਈ ਸੀ, ਤੇ ਉਸ ਤੋਂ ਬਾਅਦ ਜੇਕਰ ਅੱਜ ਦੀ ਗੱਲ ਕਰੀਏ ਤਾਂ ਇਸ ਸਰਕਾਰ ਨੇ ਬਿਜਲੀ ਦੇ ਬਿੱਲ ਜਿਹੜੇ ਆ ਉਹ ਮਾਫ਼ ਕੀਤੇ ਆ, ਜਿਹੜੇ ਇਸ ਤੋਂ ਪਹਿਲਾਂ ਵੀ ਸਰਕਾਰਾਂ ਨੇ ਖਾਸ ਕਰਕੇ ਕਾਂਗਰਸ ਦੇ ਵੇਲੇ ਜਿਹੜਾ ਸੀ ਮਹਿਲਾਵਾਂ ਦੀ ਜਿਹੜੀ ਬੱਸ ਸਫ਼ਰ ਜਿਹੜਾ ਸੀ ਉਹ ਹੋਇਆ ਸੀ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਹਰ ਸਰਕਾਰ ਆਉਂਦੀ ਹੈ ਲੋਕਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰਦੀ ਹੈ, ਕਿਉਂਕਿ ਉਹਨਾਂ ਨੂੰ ਵੀ ਪਤਾ ਕਿ ਵੋਟਰ ਜਿਹੜਾ ਜਿਹਨੇ ਵੋਟ ਪਾਉਣੀ ਹੈ ਉਹ ਇੱਕ ਗਰੀਬ ਤਬਕੇ ਦੇ ਨਾਲ ਜਿਹੜਾ ਹੈਗਾ ਉਹ ਸੰਬੰਧਿਤ ਹੁੰਦਾ ਹੈ ਕਿਉਂਕਿ ਆਪਾਂ ਜੇਕਰ ਪਰਸੈਂਟੇਜ ਆਫ ਵੋਟ ਵੇਖੀਏ ਤਾਂ ਲਗਭਗ ਉਹ ਸਾਰੇ ਹੀ ਵੋਟਰ ਜਿਹੜੇ ਨੇ ਉਹਨਾਂ ਦੀ ਵੋਟ ਭੁਗਤਦੀ ਹੈ ਜਿਹੜੇ ਆਰਥਿਕ ਤੌਰ ਤੋਂ ਕਿਤੇ ਨਾ ਕਿਤੇ ਕਮਜ਼ੋਰ ਜਿਹੜੇ ਉਹ ਨਜ਼ਰ ਆਉਂਦੇ ਕਿਉਂਕਿ ਅਮੀਰ ਤਬਕਾ ਜਾਂ ਮਿਡਲ ਕਲਾਸ ਵਾਲੇ ਵੀ ਜਿਹੜੇ ਬਹੁਤ ਘੱਟ ਵੋਟ ਦਾ ਇਸਤੇਮਾਲ ਕਰ ਰਹੇ। ਇਹੀ ਕਾਰਨ ਹੈ ਕਿ ਬਹੁਤ ਸਾਰੀਆਂ ਜਗ੍ਹਾਵਾਂ ਦੇ ਉੱਤੇ 60% 70% ਤੱਕ ਹੀ ਵੋਟ ਜਿਹੜੀ ਆ ਉਹ ਦੇਖਣ ਨੂੰ ਮਿਲਦੀ ਹੈ, ਜਦਕਿ ਹਰ ਇੱਕ ਨੂੰ ਸਰਕਾਰ ਕਰੋੜਾਂ ਰੁਪਇਆ ਖਰਚ ਕਰਕੇ ਕਰੋੜਾਂ ਰੁਪਇਆ ਐਡਵਰਟਾਈਜ਼ਮੈਂਟ ਕਰਕੇ ਜਿਹੜਾ ਹੈਗਾ ਕਹਿੰਦੀ ਹੈ ਕਿ ਇਹ ਜਿਹੜੇ ਆ ਉਹ ਪੈਣੇ ਚਾਹੀਦੇ ਨੇ, ਪੈਸੇ ਜਿਹੜੇ ਆ ਸੋਰੀ ਵੋਟ ਜਿਹੜੇ ਆ ਉਹ ਹੋਣੀ ਚਾਹੀਦੀ ਹੈ, ਪਰ ਉਹ ਵੋਟ ਜਿਹੜੀ ਆ ਉਹ ਨਹੀਂ ਪੈਂਦੀ ਹੈ। ਇਹੀ ਕਾਰਨ ਹੁਣ ਜੇਕਰ ਆਪਾਂ ਇਹੀ ਕਾਰਨ ਹੈ ਕਿ ਸਰਕਾਰਾਂ ਇਹਨਾਂ ਲੋਕਾਂ ਨੂੰ ਲਭਾਉਣ ਦੇ ਲਈ ਹਮੇਸ਼ਾ ਹੀ ਕੋਸ਼ਿਸ਼ਾਂ ਜਿਹੜੀ ਆ ਉਹ ਕਰਦੀ ਆ। ਫ੍ਰੀ ਘਰ ਤੱਕ ਦਿੱਤੇ ਜਾਂਦੇ ਆ, ਜ਼ਮੀਨਾਂ ਦਿੱਤੀਆਂ ਜਾਂਦੀਆਂ ਨੇ, ਜਿਨ੍ਹਾਂ ਦੇ ਕੋਲ ਘਰ ਨਹੀਂ ਹੁੰਦੇ ਉਹਨਾਂ ਨੂੰ ਜ਼ਮੀਨਾਂ ਦਿੱਤੀਆਂ ਜਾਂਦੀਆਂ। ਇਹ ਚਲਨ ਜਿਹੜਾ ਹੈਗਾ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਮੈਂ ਕਹੂੰਗਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ।
ਜੀ ਜੀ, ਇੱਕ ਬ੍ਰੇਕ ਦਾ ਟਾਈਮ ਹੋ ਚੱਲਿਆ, ਬ੍ਰੇਕ ਤੋਂ ਬਾਅਦ ਅਸੀਂ ਕੰਟੀਨਿਊ ਕਰਦੇ ਹਾਂ ਜੀ।
Why Media Group proudly presents Why Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
क्या आप एक मिनिस्ट्री इंस्पेक्टेड ऑनलाइन हाई स्कूल ढूंढ रहे हैं जहां आप अपने कोर्सेज कंप्लीट कर सकते हो या अपने मार्क्स अपग्रेड कर सकते हो? घर बैठे पढ़ाई करें ओंटारियो वर्चुअल स्कूल के साथ। ओंटारियो वर्चुअल स्कूल आपको घर से पढ़ाई करने का मौका देते हैं जिससे आप अपनी यूनिवर्सिटी और कॉलेज गोल्स अचीव कर सकते हो। कोर्सेज आप 4 वीक्स में कम्प्लीट कर सकते हो और हम आपके मार्क्स सीधा यूनिवर्सिटीज और कॉलेजेस को सेंड कर सकते हैं जहां आप अप्लाई कर रहे हो। अभी काफी अच्छा समय है साइन अप करने का। अपनी पेस पर काम करें और हमारे सर्टिफाइड टीचर से 24/7 सपोर्ट पाएं। ज्यादा जानकारी के लिए विजिट कीजिए ontariovirtualschool.ca ontariovirtualschool.ca या कॉल 416-907-4899 416-907-4899 Ontario Virtual School।
Empire Communities ਤੁਹਾਡੇ ਲਈ ਲੈ ਕੇ ਆਉਂਦੇ ਨੇ ਸੁਪਨਿਆਂ ਦਾ ਘਰ ਜੋ ਤੁਹਾਡੇ ਲਈ ਰੈਡੀ ਨੇ ਜਦੋਂ ਤੁਸੀਂ ਰੈਡੀ ਹੋ। ਹੁਣ ਹੀ ਖਰੀਦੋ ਤੇ ਵੱਡੀ ਬਚਤ ਕਰੋ ਅਨਬੀਟੇਬਲ ਪ੍ਰਾਈਜ਼ ਦੇ ਨਾਲ। ਤੁਸੀਂ ਓਨ ਕਰ ਸਕਦੇ ਹੋ ਇੱਕ ਟਾਊਨ ਹੋਮ ਲੋ 500 ਤੋਂ ਜਾਂ ਇੱਕ ਡਿਟੈਚਡ ਹੋਮ ਲੋ 600 ਤੋਂ ਹੈਮਿਲਟਨ ਤੇ ਨਾਇਗਰਾ ਰੀਜਨ ਵਿੱਚ। ਸਾਰੇ 2025 ਕਲੋਜ਼ਿੰਗਸ ਵਾਲੇ ਘਰਾਂ ਲਈ ਸਿਰਫ 5% ਡਾਊਨ ਪੇਮੈਂਟ ਤੇ ਨਾਲ ਹੀ ਫ੍ਰੀ ਏਅਰ ਕੰਡੀਸ਼ਨਿੰਗ ਤੇ ਕਿਚਨ ਅਪਲਾਇੰਸਿਸ ਵੀ। ਜਲਦੀ ਕਰੋ, ਇਹ ਅਨਬੀਟੇਬਲ ਪ੍ਰਾਈਜ਼ ਸਿਰਫ ਲਿਮਿਟਿਡ ਟਾਈਮ ਲਈ ਨਹੀਂ। ਵਿਜ਼ਿਟ ਕਰੋ empireready.com empireready.com। ਅਸੀਂ ਰੈਡੀ ਹਾਂ ਜਦੋਂ ਤੁਸੀਂ ਰੈਡੀ ਹੋ।
And place the breaking light of dawn in your hands so that you get
the biggest South Asian media group, Y Media.
Y Media.
Y Media Group, established in 2001, is a media company with a 360-degree approach in reaching our audience over 5 platforms. Television, radio, newspaper, online news portal, and mobile app.
Y Media has newspaper, midweek, radio,
South Asian Pulse.
Hi, I'm Amitabh Bachchan, and you're listening to South Asian Pulse.
Hi, this is Amir Khan, and you're listening to South Asian Pulse.
All English 24/7 television network, Y Media.
के साथ ही सबका स्वागत है वापस से रेडियो वाई साउथ एशियन पल्स प्राइम टाइम में। आप देख रहे चैनल वाई 24 सुन रहे हैं रेडियो वाई, और इसी के साथ रुक करते हैं हमारी ग्राउंड जीरो रिपोर्ट जी अरविंद जी।
जी बिल्कुल जी, इंद्रजीत जी जरूर है जी। इंद्रजीत जी, गलबात अपना जारी रखिए ते प्राइम मिनिस्टर मोदी साहब दी जड़ी विजिट हुई है मोरिशियस बारे, इदे बारे जरूर दसो वाई इट सो इम्पोर्टेंट, क्योंकि मिनी इंडिया कहा जाता है मोरिशियस नू, बहुत बड़ी जड़ी हैगी है, इंटर रिलेटेड है टूरिज्म इंडस्ट्री, इंडिया बहुत बड़ा कॉन्ट्रीब्यूट करता मोरिशियस की इकोनॉमी। मैं याद है लक्षद्वीप पिछले साल की गल है जो लक्षद्वीप जिस तरह पीएम मोदी साहब ने 300 मीटर जड़े तुरे थे, उस तो बाद जड़ा टूरिज्म इंडस्ट्री इंपैक्ट कर गई, लक्षद्वीप नू जरूर इंपैक्ट किया, जड़िया नाल दे आईलैंड है इंडिया के उत्थे जरूर लोग जान लग गए कि इंडिया का टूरिज्म जड़ा सैक्टर खासकर मुंबई तो लोग बहुत ज्यादा मोरिशियस जाते हैं, इंपैक्ट किया। मोरिशियस एंड इंडियन टाइज आर वेरी क्लोजली वॉच बाय द चाइना, ऑल्सो चाइना भी बहुत जड़ा है जबरदस्त देख रहा है, क्योंकि मैरिटाइम दे विच बहुत स्ट्रैटेजिकली मोरिशियस एक बहुत इंपोर्टेंट जगह ते है, बहुत जड़ा है इंडिया नू इंपैक्ट करेगा जी। इहदे बारे जरूर जानकारी दो साडे दर्शकां नू, जिहड़ी कंकलूड हुई है दो दिन की विजिट अते ओसीआई कार्ड खास के फर्स्ट लेडी ते उन्हां दे जिहड़े प्रेजिडेंट हैगे आ उन्हां नू हैंड ओवर किते हैगे आ, ओसीआई कार्ड जिहड़े ओवरसीज इंडियन ओवरसीज जिहड़े सिटीजन हुंदे हैगे आ उन्हां नू कार्ड दित्ता हैगा, ते इंडिया दे प्राइम मिनिस्टर मोदी साहब नू उन्हां दे नैशनल सम्मानत जिहड़ा दित्ता हैगा हाईएस्ट अवार्ड्स भी सम्मानित किए हैं मोरिशिया की सरकार वालों, मोरिशिया की सरकार वालों। इस बारे इंद्रजीत जी बख्शी साहब जरूर दसो क्या स्ट्रेटेजिकली इंपोर्टेंट है मोरिशिया जी।
बिल्कुल जी, जेकर मोरिशियस की गल करिए तो दिन याद होगा जदों किसी समय एक तरह का तनाव जरा दोनों देशों का शिकार जो बन गया, बिल्कुल क्या सही क्या कि पीएम मोदी उस समय उन्होंने वालों एक वक्रे टापू के उत्ते जरा अपने इंडिया का अंडमान निकोबार उत्थे जाके उन्होंने हाईलाइट किया, काफी लोगों की गिनती जी घट गई सी मोरिशियस के जाने की, पर मोरिशियस सरकार के जो होर नुमाइंदे सन उन्होंने पैके जरा इस चीज न खत्म किया, अज कुछ समय बाद ही आप देख रहे हैं कि उन्होंने 57वें जरा प्रोग्राम से राष्ट्रीय सम्मान जो प्रोग्राम से जो उन्होंने तो उस खुद प्रधानमंत्री जरा है मुख मेहमान के तौर पर न्योता जरा दिता जाता है जिथे वह पहुंचते हैं, तो उन्होंने उस देश का सब नो वड्डा अवार्ड दे के भी जरा सम्मानित जरा किया जाता है। ना ही तुम्हें दस दवा कि 8 समझौते जड़े ने दोनों ही देशों के विचकार जड़े ने हुए ने, कि हमेशा तो जड़े इंडिया का जी नीति रही है कि वह अपने जो गुआढ़ी देश जड़े होंगे ने उन्होंने हमेशा नाल लैके चलता है, चाहे आप पाकिस्तान पाकिस्तान चाइना की गल कर लीए जिन्हें मर्जी आपस के मतलब आप युद्ध भी देखे, बट कोशिश यही रहती है कि बाकी जिन्हें भी होर देश ने उन्होंने नाल जड़े मित्रता संबंध ने हमेशा देखने को मिलते हैं। जेकर गल करिए भारत ने मोरिशियस दे विच जिहड़ा हैगा अपनी विस्तृत रणनीतिक भाईवाली के पद्धर तक जिहड़ा बधाया ते व्यापार अते व्यापार के संबंधी सुरक्षा समेत कई खेतरां दे विच सहयोग वधाउण दे लई 8 समझौतियां दे उत्ते दस्तखत कीते ने। इहदे नाल ही प्रधानमंत्री नरेंद्र मोदी ने ग्लोबल साउथ दे विकास दे लई इक महत्वकांक्षी दृष्टिकोण का भी ऐलान किया। हस्ताक्षर किए गए समझौतों के सरहद पार लैंड देन राष्ट्रीय मुद्रावां की वरतों उत्साहित करना, समुद्री डेटा सांझा करना, मनी लॉन्डरिंग का मुकाबला करने के लिए सांझा काम करना, एमएसएमई मतलब कि छोटे उद्योगों नूं किस तरह बढ़ाना है वह भी शामिल है। पोर्ट लुईस दे अपने दो दिन दौरे के आखिरी दिन मोदी ने मुख मेहमान वजो मॉरिशियस के राष्ट्रीय दिवस समारोह के भी जरा शिरकत की। भारतीय हथियारबंद सेनावां की एक टुकड़ी जिस विच एक भारतीय जल सेना की जंगी जहाज और भारतीय हवाई सेना की आकाश गंगा स्काई ड्राइविंग टीम भी शामिल सी ने भी सोमवार को हिस्सा लिया सी। अपने मॉरिशियस होम रुतबा नवीन चंद्र राम गुलम नाल ਗੱਲਬਾਤ ਤੋਂ ਬਾਅਦ ਮੋਦੀ ਹੁਣਾਂ ਨੇ ਗਲੋਬਲ ਸਾਊਥ ਲਈ ਭਾਰਤ ਦੇ ਨਵੇਂ ਦ੍ਰਿਸ਼ਟੀਕੋਣ ਦਾ ਵੀ ਐਲਾਨ ਕੀਤਾ ਹੈ। ਇਸ ਨੂੰ ਸਮੁੰਦਰ ਜਾਂ ਖੇਤਰਾਂ ਵਿਚ ਰੱਖਿਆ ਅਤੇ ਵਿਕਾਸ ਲਈ ਆਪਸੀ ਅਤੇ ਸੰਪੂਰਨ ਤਰੱਕੀ ਉਨ੍ਹਾਂ ਨੇ ਕਿਹਾ। ਇਹ ਨੀਤੀਗਤ ਪਹੁੰਚ ਹਿੰਦ ਮਹਾਸਾਗਰ ਅਤੇ ਆਪਣੇ ਪ੍ਰਭਾਵ ਨੂੰ ਵਧਾਉਣ ਦੇ ਲਈ ਚੀਨ ਦੇ ਅਣਥਕ ਯਤਨਾਂ ਦਾ ਪਿਛੋਕੜ ਵਿਚ ਆਉਂਦੀ ਹੈ। ਮੋਦੀ ਨੇ ਕਿਹਾ ਕਿ ਇਕ ਸੁਤੰਤਰ ਆਜ਼ਾਦ ਸੁਰੱਖਿਆ ਅਤੇ ਸੁਰੱਖਿਅਤ ਹਿੰਦ ਮਹਾਸਾਗਰ ਭਾਰਤ ਅਤੇ ਮੌਰੀਸ਼ੀਸ ਲਈ ਇਕ ਸਾਂਝੀ ਤਰਜੀਹ ਹੈ ਅਤੇ ਉਹ ਰਾਮ ਗੁਲਾਮ ਇਸ ਗੱਲ ਉੱਤੇ ਸਹਿਮਤ ਹੋਏ ਹਨ ਕਿ ਸਹਿਯੋਗ ਅਤੇ ਸਮੁੰਦਰੀ ਸੁਰੱਖਿਆ ਦੋਵੇਂ ਦੇਸ਼ਾਂ ਵਿਚਕਾਰ ਜਿਹੜੀ ਹੈ ਰਣਨੀਤਿਕ ਭਾਈਵਾਲ ਦਾ ਇਕ ਮਹੱਤਵਪੂਰਨ ਹਿੱਸਾ ਜਿਹੜਾ ਹੈਗਾ ਉਹ ਰਹੇਗਾ। ਆਪਣੀ ਇਸ ਦੋ ਦਿਨਾਂ ਦੌਰੇ ਦੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਨੇ ਕਾਫੀ ਕੁਛ ਜਿਹੜਾ ਹੈਗਾ ਮੌਰੀਸ਼ੀਸ ਦੇ ਵਿਚ ਜਿਹੜਾ ਉਹ ਵੀ ਵੇਖਿਆ ਤੇ ਜਿਵੇਂ ਕਿ ਆਪਾਂ ਹੁਣ ਤਸਵੀਰਾਂ ਵੀ ਵੇਖ ਰਹੇ ਹਾਂ ਕਿ ਉੱਥੇ ਵੀ ਪੂਜਾ ਕਰਦੇ ਜਿਹੜੇ ਨੇ ਉਹ ਨਜ਼ਰ ਵੀ ਆਏ ਨੇ ਤੇ ਕਿਉਂਕਿ ਇੰਡੀਅਨ ਦੀ ਮੈਂ ਤਾਂ ਇਹ ਕਹੂੰਗਾ ਕਿ ਇੰਡੀਅਨ ਜਿਹੜੇ ਨੇ ਬਹੁਤ ਜ਼ਿਆਦਾ ਵੱਡੀ ਤਾਦਾਦ ਦੇ ਵਿਚ ਮੌਰੀਸ਼ੀਸ ਜਿਹੜੇ ਨੇ ਉਹ ਦੌਰਾ ਕਰਦੇ ਨੇ ਅਤੇ ਜੇਕਰ ਇਹ ਦੋਨੋਂ ਦੇਸ਼ ਆਪਸ ਦੇ ਵਿਚ ਸਹੀ ਉਹਨਾਂ ਦੀ ਭਾਈਵਾਲੀ ਜਿਹੜੀ ਹੈ ਉਹ ਸਹੀ ਰਹਿੰਦੀ ਹੈ ਤਾਂ ਦੋਨਾਂ ਹੀ ਦੇਸ਼ਾਂ ਨੂੰ ਜਿਹੜਾ ਹੈਗਾ ਉਹ ਕਾਫੀ ਫਾਇਦਾ ਹੋਵੇਗਾ ਕਿਉਂਕਿ ਖੇਤਰ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਹਮੇਸ਼ਾ ਹੀ ਚਾਈਨਾ ਜਿਹੜਾ ਹੈਗਾ ਭਾਰਤ ਦੇ ਨਾਲ ਲੱਗਦੇ ਦੇਸ਼ਾਂ ਦੇ ਉੱਤੇ ਉਹਨਾਂ ਨੂੰ ਵੱਧ ਤੋਂ ਵੱਧ ਸਪੋਰਟ ਦੇ ਕੇ ਉਹਨਾਂ ਨੂੰ ਆਪਣੇ ਨਾਲ ਕਰਨ ਦੀ ਜਿਹੜੀ ਹੈ ਉਹਦੀ ਕੋਸ਼ਿਸ਼ ਜਿਹੜੀ ਹੈ ਉਹ ਹਮੇਸ਼ਾ ਰਹਿੰਦੀ ਹੈ ਤੇ ਪਿਛਲੇ ਦਿਨ ਕੁਝ ਦੇਖਣ ਨੂੰ ਵੀ ਮਿਲਿਆ ਸੀ ਲੇਕਿਨ ਜਿਸ ਤਰ੍ਹਾਂ ਮੈਂ ਕਹੂੰਗਾ ਕਿ ਨਰਿੰਦਰ ਮੋਦੀ